अत्योग सवैया छंद अंग योग के अष्ट गिनी जय जम अर नेम सो आसन तीन प्राणायाम युप्रत्याहार है और धारणा ध्यान परवीन अष्टम अंग समाधि लिखी जय पूर्व यम पंद्रह विद छीन लिए विशेष परमाजो निंदा इन कारण से मन हुए हीन।
वाहेगुरु जी का खालसा
वाहेगुरु जी की
फतेह। परम सत्कार योग सम्मान योग गुरु का खास रूप गुरु खालसा साध संगत सतगुरु गरीब नवाज अंतरयामी पतित पावन भगत वचल सतगुरु श्री गुरु ग्रंथ साहिब जी महाराज गुरुदेव जी दे पावन पवित्र चरणा कमलां च हाजरियां भर के नौवें पातशाह धन श्री गुरु तेग बहादुर साहिब जी महाराज जी दे पवित्र पावन चरण छो प्राप्त इतिहासक स्थान ते जुड़ के अपने जीवन दियां घड़ियां और सवास गुरु लेखे ला के सफला कर रहे। प्यारे भाई दया सिंह जी सारे संघां नूं आत्म निर्णय करा के ज्ञान करवा रहे ने। ब्रह्म ज्ञान की कथा उच्चारण कर रहे ने। भाई साहब भाई दया सिंह जी ने तीन कांडां दा जिक्र कीता है जो आपां कल दी कथा च विचारे हन। कर्म कांड उपासना कांड और ज्ञान कांड। कर्म कांड दे विच पांच प्रकार दे कर्म सन कामक कर्म नखेद कर्म नित कर्म नमित कर्म ते प्रास्तित कर्म। इना पंजां प्रकार दे कर्मां दे समूह नूं कर्म कांड कहिंदे ने। दूसरा उपासना कांड कि परमात्मा दा चिंतन किवें करना है जिसनूं आपां भगती भी कह सकदे। उपासना दा मतलब है भगती। भगती दे प्रकार की हन किवें भगती हुंदी है। निर्गुण स्वरूप च भी भगती हुंदी है सरगुण स्वरूप च भी भगती हुंदी है परमात्मा दी। ज्ञान कांड दे विच फिर ज्ञान दे विच जदों स्थिति हो जाती है उत्थे फिर कर्म कांड ते उपासना कांड दी लोड़ नहीं रहिंदी। ज्ञान है कारण कर्म अभ्यास ज्ञान पिया तो कर्म नाश। जिवें फल कारण फूली बंदराए फल वास्ते पहला फुल लगता है पर जद वह फल बन जाता फिर फुल चला जाता फिर फुल नहीं रहिंदा। इसे तरह कर्म कांड ते उपासना कांड जिहड़े ने ज्ञान कांड वास्ते ने। जदों ज्ञान विच स्थिति हो जाए निज स्वरूप का ज्ञान हो जाए उत्थे फिर दोवें विलय हो जाते हैं। हुण अगले प्रसंग की आरंभता हो रही है। 44वां प्रसंग है पंजवीं रुत का। योग वर्णन हो रहा है। योग की है शास्त्रां ने योग बारे परिभाषा दिती है। योगा चितवृत्ति निरुद्ध है। चितवृत्तियां नूं रोक लेना इहदा नाम योग है। चितवृत्तियां दी एकाग्रता कर लैण दा नाम योग है। गुरु घर दे विच राज योग भी है जो गुरु नानक साहब ने माणिया। कब कल सुजस गावो गुरु नानक राज योग जिन माणियो। गृहस्थी दे धर्म विच रहिंदिआं होइआं भी उस योग नूं योग दा मतलब है जुड़ जाणा। ਗੁਰਬਾਣੀ ਵਿਚ ਬਹੁਤ ਥਾਵਾਂ ਤੇ ਸਤਿਗੁਰਾਂ ਨੇ ਯੋਗ ਦੀ ਪਰਿਭਾਸ਼ਾ ਦਿੱਤੀ ਹੈ। ਬਾਹਰੀ ਪਹਿਰਾਵੇ ਨੂੰ, ਬਾਹਰੀ ਭੇਖ ਨੂੰ ਸਤਿਗੁਰਾਂ ਨੇ ਯੋਗ ਨਹੀਂ ਮੰਨਿਆ। ਉੱਥੇ ਮਹਾਰਾਜ ਜੀ ਕਹਿੰਦੇ ਯੋਗ ਨਾ ਕਿੰਥਾ, ਯੋਗ ਨਾ ਮੁੰਦਾ, ਯੋਗ ਨਾ ਮੂੰਡ ਮੁੰਡਾਈਐ। ਯੋਗ ਕੀ ਹੈ? ਇੱਕ ਦ੍ਰਿਸ਼ਟ ਕਰ ਸੰਸਰ ਰਹੀਐ, ਜੋਗੀ ਕਹੀਐ ਸੋਏ। ਸਮਦ੍ਰਿਸ਼ਟੀ ਬਣ ਜਾਣ ਦਾ ਨਾਮ ਯੋਗ ਹੈ, ਜੁੜਿਆ ਰਹਿਣਾ ਪਰਮਾਤਮਾ ਨਾਲ, ਨਿਰੰਕਾਰ ਨਾਲ। ਪਰ ਵਿਦਵਾਨਾਂ ਨੇ ਯੋਗ ਸ਼ਾਸਤਰ ਦੇ ਵਿੱਚ ਅੱਠ ਪ੍ਰਕਾਰ ਦੇ ਯੋਗ ਦਾ ਜ਼ਿਕਰ ਕੀਤਾ ਹੈ। ਯੋਗ ਦੇ ਜਿਹੜੇ ਨੇ ਉਹ ਅੱਠ ਅੰਗ ਨੇ, ਅੱਠ ਹਿੱਸੇ ਨੇ ਯੋਗ ਦੇ। ਜਿਹੜਾ ਉਹਨਾਂ ਅੱਠਾਂ ਹਿੱਸਿਆਂ ਦੇ ਸਹਿਤ ਹੋਵੇ ਉਹਨੂੰ ਯੋਗੀ ਕਹਿੰਦੇ ਨੇ। ਯੋਗ ਦੇ ਜਿਹੜੇ ਉਹ ਅੱਠ ਅੰਗ ਨੇ ਉਹ ਕਿਹੜੇ ਕਿਹੜੇ ਨੇ? ਉਹ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਵਿਆਖਿਆ ਕਰਕੇ ਸਾਨੂੰ ਸਮਝਾ ਰਹੇ ਨੇ, ਤਾਂ ਜੋ ਸਾਡੇ ਅੰਦਰ ਜਿੱਥੇ ਸਾਨੂੰ ਵੇਦਾਂਤ ਦਾ ਗਿਆਨ ਹੋਵੇ ਉੱਥੇ ਯੋਗ ਸ਼ਾਸਤਰ ਦਾ ਵੀ ਸਾਨੂੰ ਗਿਆਨ ਹੋਵੇ। ਕਿ ਯੋਗ ਸ਼ਾਸਤਰ ਦੀ ਮੋਟੀ ਜੀ ਪਰਿਭਾਸ਼ਾ ਸਮਝਣੀ, ਯੋਗ ਦੇ ਜਿਹੜੇ ਅੱਠ ਅੰਗ ਨੇ ਉਹ ਆਪਾਂ ਅੱਜ ਆਪਾਂ ਸਰਵਣ ਕਰਨੇ ਨੇ। ਆਓ ਗੁਰੂ ਸਾਹਿਬ ਦੇ ਚਰਨਾਂ ਨਾਲ ਸੁਰਤੀਆਂ ਬਿਰਤੀਆਂ ਜੋੜੀਏ, ਮਨ ਬਿਰਤੀਆਂ ਨੂੰ ਇਕਾਗਰ ਕਰਨ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਤ ਜੋ ਸਵਈਆ ਛੰਦ ਅੰਗ ਯੋਗ ਕੇ ਅਸ਼ਟ ਗਨੀਜੈ।
ਖਾਲਸਾ ਜੀ, ਯੋਗ ਦੇ ਅੱਠ ਅੰਗ ਨੇ। ਭਾਈ ਦਇਆ ਸਿੰਘ ਜੀ ਹੁਣ ਯੋਗ ਨਿਰਣੈ ਕਰਨ ਲੱਗੇ ਨੇ, ਯੋਗ ਵਰਣਨ ਕਰਨ ਲੱਗੇ ਹਨ। ਜਿਹੜਾ ਯੋਗ ਹੈ, ਯੋਗ ਦੇ ਗੁਰੂ ਖਾਲਸਾ ਜੀ ਅੱਠ ਅੰਗ ਨੇ, ਉਹ ਹੁਣ ਤੁਸੀਂ ਸਰਵਣ ਕਰੋ।
ਯਮ ਅਰਨੇਮ ਸੁਆਸਨ ਤੀਨ।
ਪਹਿਲਾ ਅੰਗ ਹੈ ਯਮ, ਜਿਸ ਨੂੰ ਜਮ ਵੀ ਲਿਖਿਆ, ਯਾਨੀ ਕਿ ਯਮ। ਦੂਸਰਾ ਹੈ ਨੇਮ, ਤੀਸਰਾ ਹੈ ਆਸਣ। ਇਹ ਯੋਗ ਦੇ ਅੱਠ ਅੰਗ ਨੇ। ਸਾਰੇ ਤਾਂ ਭਾਵੇਂ ਸਿਮਰਤੀ ਚ ਯਾਦ ਚ ਨਾ ਰਹਿਣ, ਪਰ ਮੋਟੇ ਮੋਟੇ ਜੇ ਸੁਣ ਲੈਣੇ ਚਾਹੀਦੇ ਨੇ, ਤਾਂ ਜੋ ਦੁਬਾਰਾ ਕਿਤੇ ਸਾਡੀ ਨਿਗਾਹ ਥੱਲੇ ਆਉਣ ਤੇ ਸਾਨੂੰ ਪਤਾ ਲੱਗ ਜੇ ਕਿ ਯੋਗ ਦੇ ਅੰਗ ਨੇ। ਪਹਿਲਾ ਯਮ ਹੈ, ਦੂਸਰਾ ਨੇਮ ਹੈ, ਔਰ ਤੀਸਰਾ ਜਿਹੜਾ ਹੈ ਉਹ ਆਸਣ ਹੈ।
ਪ੍ਰਾਣਾਯਾਮ ਯੁਪਤਿਆਹਰੈ ਔਰ ਧਾਰਨਾ ਧਿਆਨ।
ਫਿਰ ਪ੍ਰਾਣਾਯਾਮ ਹੈ ਚੌਥਾ, ਫਿਰ ਹੈ ਪ੍ਰਤੀਹਾਰ ਹੈ, ਪ੍ਰਤੀਹਾਰ ਹੈ ਕਹਿੰਦੇ ਨੇ, ਪ੍ਰਤੀਹਾਰ ਵੀ ਕਹਿੰਦੇ ਨੇ ਇਸ ਨੂੰ। ਫਿਰ ਹੈ ਧਾਰਨਾ, ਫਿਰ ਹੈ ਧਿਆਨ।
ਪ੍ਰਬੀਨ ਅਸ਼ਟਮ ਅੰਗ ਸਮਾਧੀ ਲਖੀਜੈ।
ਜਿਹੜੇ ਅੱਠ ਅੰਗ ਨੇ, ਫਿਰ ਅੱਠਵਾਂ ਹੈ ਸਮਾਧੀ। ਦੁਬਾਰਾ ਗਿਣਤੀ ਕਰ ਲਈਏ, ਯਮ, ਨੇਮ, ਆਸਣ, ਪ੍ਰਾਣਾਯਾਮ, ਪ੍ਰਤੀਹਾਰ ਹੈ ਧਾਰਨਾ, ਧਿਆਨ ਤੇ ਫਿਰ ਸਮਾਧੀ। ਯੋਗ ਸਮਾਧੀ ਤੱਕ ਪਹੁੰਚ ਕੇ ਫਿਰ ਉੱਥੋਂ ਅੱਗੇ ਸਮਾਪਤ ਹੋ ਜਾਂਦਾ। ਉਹ ਕਹਿੰਦੇ ਬਸ ਜਦੋਂ ਸਮਾਧੀ ਲੱਗ ਗਈ ਉਦੋਂ ਸਮਝ ਲਓ ਵੀ ਇਹ ਪੂਰਨ ਹੋ ਗਿਆ। ਸਮਾਧੀ ਤੋਂ ਅੱਗੇ ਨਹੀਂ ਜਾਂਦੇ ਯੋਗੀ, ਯੋਗੀ ਜਨ ਸਮਾਧੀ ਤੱਕ, ਬਸ ਸਮਾਧੀ ਤੱਕ ਪਹੁੰਚ ਕੇ ਉੱਥੇ ਉਸ ਬ੍ਰਹਮ ਦਾ ਅਨੁਭਵ ਕਰਦੇ ਨੇ, ਬ੍ਰਹਮ ਦਾ ਆਨੰਦ ਮਾਣਦੇ ਨੇ। ਤੋ ਇਹ ਅੱਠ ਪ੍ਰਕਾਰ ਦਾ ਯੋਗ ਹੈ, ਇਹ ਅੱਠ ਪ੍ਰਕਾਰ ਦੇ ਅੰਗ ਨੇ ਯੋਗ ਦੇ, ਇਹ ਅੱਠ ਅੰਗ ਹਨ।
ਪੂਰਬ ਯਮ 15 ਵਿਧੀ ਚੀਨ।
ਇਸ ਤੋਂ ਪਹਿਲਾਂ ਜਿਹੜਾ ਪੂਰਬ ਯਮ, ਜਿਹੜਾ ਸਭ ਤੋਂ ਪਹਿਲਾਂ ਯਮ ਦੱਸਿਆ ਨਾ, ਅੱਠ ਅੰਗਾਂ ਵਿੱਚੋਂ ਪਹਿਲਾ ਅੰਗ ਸੀ ਯਮ। ਜਿਹੜਾ ਉਹ ਯਮ ਹੈ ਉਹ ਖਾਲਸਾ ਜੀ 15 ਪ੍ਰਕਾਰ ਦਾ ਹੈ। ਜਿਹੜਾ ਯਮ ਹੈ ਉਹ ਹੁਣ 15 ਪ੍ਰਕਾਰ ਦਾ ਹੈ, ਉਹ ਤੁਸੀਂ 15 ਪ੍ਰਕਾਰ ਦਾ ਜਾਣ ਲਵੋ। ਉਹਦੇ ਵਿੱਚੋਂ ਹੁਣ ਪਹਿਲਾਂ ਦੱਸਦੇ ਨੇ 15 ਪ੍ਰਕਾਰ ਦਾ ਨਾ, 15 ਦੀ ਹੁਣ ਗਿਣਤੀ ਕਰਨਗੇ, ਪਹਿਲਾਂ ਦੱਸਣ ਲੱਗੇ ਹਨ ਕਿ ਪਹਿਲਾ ਕਿਹੜਾ, ਪਹਿਲਾ ਯਮ ਕਿਹੜਾ ਹੈ।
ਲੈ ਵਿਖੇ प्रमाद जो निंद्रा।
पहला यम है गुरु खालसा जी निरालसता, इहदा नां है निरालसता, आलस तो रहत होना। लै विखेप प्रमाद ते निंद्रा, यह पहला यम है। हुण जदों आपां नितनेम करन बैठे हां, नितनेम करदिआं साडा मन लै हो गया। लै दा मतलब पता ही नहीं कित्थे रहा, उधर गुटका साहब फड़िया हुंदा, पाठ जपजी साहब दा करदे हुंदे, मन पता नहीं कित्थे हुंदा। यह यम है पहला यम कि नितनेम कर रहे हैं, नितनेम करदे हैं, मन पता नहीं कित्थे टुर गया, मन है ही नहीं उत्थे नितनेम च, लै हो गया। दूसरा विक्षेप चंचलता ही डावा डोलता, वह हिलचुल जी जड़ी है वह मन विच बनी रहिंदी है। तीसरा प्रमाद, प्रमाद का मतलब है गुरु खालसा जी भी जेडे कमां नाल काम ही कोई नहीं, भी जेडे काम का कोई मतलब ही नहीं, वह काम सोची जाने बैठिया बैठिया, जिन्हां कमां नाल साडा कोई वाह वास्ता ही नहीं, उन्हां कमां बारे सोची जाना, मैं इदां करांगा, मैं यह करांगा, हालांकि वह आपां ना करने ने ना कराने ने, उन्हां कमां बारे सोची जाना, उन्हू प्रमाद कहिंदे ने। फिर पाठ करद्या करद्या सिमरन करद्या करद्या नींद आउण लग पैणी निंदरा, ये पहला यम है। जिहड़े चार चीजां नू मिला दिओ इकट्ठा कर दिओ ते बणदा है निरालसता, यानी कि इन्हां चारां तों रहत होणा है, वी साडा मन भी उत्थे होणा चाहीदा, ते मन च चंचलता भी नहीं होनी चाहीदी, और मन च फुरने कफुरने नहीं होने चाहीदे, ते नींद नहीं होनी चाहीदी। ये पहला यम है, निरालसता होनी चाहीदी है। तो निरालसता हो के रहना, निंद्रा तो रहत हो के रहना, जेडे चार दसे ने पहला यम दसिया है।
इन चारन ते मन होए हीन,
चारा तो अपना मन हीन करके रखना, यह पहला यम है। पंद्रह प्रकार का यम है ना, पहला यम यह है कि एक तो मन साडा लय नहीं होना चाहिए, दूसरा मन च विक्षेपता ही नहीं चाहिए, तीसरा मन प्रवादी नहीं होना चाहिए, चौथा सानू निंदरा नहीं आनी चाहिए, भजन करद्या नितनेम करद्या बाणी पढ़द्या, आखिरकार ज्यादा तौर ते नींद कई सज्जणा नू आउंदी उदों है जदों असी नितनेम करदे होइए सिमरन करदे होइए बाणी पढ़दे होइए, उदों ज्यादा नींद आउंदी। सावधानी दे नाल बैठना, सावधान होके जदों सिमरन करना भजन करना सावधान होके। पुराने महापुरख ओ मां दे दिनां दे विच किसे ना किसे नदी दे कंडे ते बह जांदे सी किनारे ते, वी जदों नींद आएगी ठा नदी च डिगांगे आपे नींद दूर हो जाएगी, डरदिआं मारिआं ही नींद नहीं सी आउंदी। वी जां कई सिंघ मैं इहो जिहे भी वेखे ने वी जदों पाठ करदे ने ना मंजे दी ही दे उत्ते बह जांदे ने, पिछले पासे ढासना नहीं हुंदा, ही दे उत्ते बह जाणा पलंगे ते, जदों ढासना लाने उदों वी बंदा पिछे सिर सुट के सुत्ता रहिंदा, जदों ढासना लगेगा ही नहीं ही ते बैठे होवांगे, थले फर्श है वह नितनेम करद्या नींद आउणी भी पिछे डिगांगे ठा थले सिर भरने आपे नींद नहीं आउण लगी। इदां निंदरा दे उत्ते काबू करदे ने सिंघ। खालसा जी यह भी एक प्रकार का यम है, जिहड़ा योग का पहला अंग है ना यम। यम जिहड़ा अगे पंद्रह प्रकार का दस्या, सब तो पहला यम है निरालसता, आलस तो रहत हो जाना। परमेश्वर की भगती करद्या बंदगी करद्या आलस नहीं होनी चाहिए, नितनेम करद्या संगत करद्या सिमरन करद्या बाणी पढ़द्या सेवा करद्या आलस नहीं होनी चाहिए। जदों आलस आ जाती है उदों फिर आप मन ढा लें भी चलो रहन दो, मन करदा हुंदा भी चलो एक पाठ कर लिए जपजी साहब का होर, पर उधरों आलस घेर लैंदा भी चलो रहन दो, नींद आउंदी है लेट ही जाने हैं, ते जेड़े लेट गए उन्हां दा पाठ रह गया, जपजी साहब दा नितनेम रह गया, जिन्हां ने मन मार लिया भी नहीं करना ही करना, सौण नूं तां सारी जिंदगी पई है। जिवें भगत कबीर जी कहिंदे इक दिन सोइना होएगो लांबे गोंड पसार, सौता जाना ही है इक दिन कबीर सूता क्या करे बैठा रहो अर जाग, जाके संग ते बिछड़ा ताही के संग लाग। जेदे तो विछड़िया ਜਿਸ ਪਰਮਾਤਮਾ ਤੋਂ ਵਿਛੜਿਆ ਉਹਦੇ ਨਾਲ ਜੁੜਨ ਵਾਸਤੇ ਬੈਠਾ ਰਹਿ। ਇਸ ਤਰ੍ਹਾਂ ਕਹਿੰਦੇ ਨਿਰਾਲਸਤਾ ਇਹ ਪਹਿਲਾ ਯਮ ਹੈ।
ਜਥਾ ਲਾਭ ਸੰਤੁਸ਼ਟ ਰਹਿਣ ਦੁਆ
ਯਮ ਹੈ ਜਥਾ ਲਾਭ ਸੰਤੁਸ਼ਟ, ਵੀ ਜਿੰਨਾ ਮਿਲ ਜਾਏ ਉਹਦੇ ਚ ਸੰਤੋਖ ਰੱਖਣਾ, ਸਬਰ ਰੱਖਣਾ, ਮਨ ਵਿਚ ਲਾਲਚ ਨਹੀਂ ਰੱਖਣਾ, ਲੋਭ ਨਹੀਂ ਰੱਖਣਾ। ਇਹਨੂੰ ਜਥਾ ਲਾਭ ਸੰਤੁਸ਼ਟੀ ਇਹ ਦੂਸਰਾ ਯਮ ਹੈ। 15 ਪ੍ਰਕਾਰ ਦਾ ਯਮ ਚੱਲ ਰਿਹਾ, ਯਾਦ ਰੱਖਿਓ, ਧਿਆਨ ਦੇ ਵਿਚ ਰੱਖਿਓ ਇਹ ਬਚਨ। ਇਹ 15 ਪ੍ਰਕਾਰ ਦੇ ਯਮ ਚ ਇੱਕ ਹੋ ਗਿਆ ਪਹਿਲਾਂ, ਉਹ ਨਿਰਾਲਸਤਾ ਹੈ, ਆਲਸ ਤੋਂ ਰਹਿਤ ਹੋਣਾ। ਦੂਸਰਾ ਹੈ ਜਥਾ ਲਾਭ ਸੰਤੁਸ਼ਟ, ਜਿੰਨਾ ਕੁ ਮਿਲ ਜਾਏ ਉਹਦੇ ਚ ਸੰਤੁਸ਼ਟ ਰਹਿਣਾ। ਉਹਦੇ ਬਾਰੇ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਜਪਜੀ ਸਾਹਿਬ ਚ ਬਚਨ ਕਹੇ ਨੇ, ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਭੂਤ। ਸੰਤੋਖ ਦੀਆਂ ਮੁੰਦਰਾਂ ਸਿੱਖ ਨੇ ਆਪਣੇ ਕੰਨਾਂ ਚ ਪਾ ਕੇ ਰੱਖਣੀਆਂ, ਸਾਡਾ ਯੋਗ ਹੈ ਸੰਤੋਖ ਸਹਿਤ। ਜਥਾ ਲਾਭ ਸੰਤੁਸ਼ਟੀ ਦੀ ਬਿਰਤੀ, ਜਿੰਨਾ ਮਿਲ ਜਾਏ ਉਹਦੇ ਚ ਰਾਜੀ ਰਹਿਣਾ। ਭਰਥਰੀ ਜੀ ਕਿੱਡੇ ਵੱਡੇ ਯੋਗੀ ਹੋਏ ਨੇ, ਬੜੇ ਵੱਡੇ ਯੋਗੀ ਹੋਏ ਭਰਥਰੀ ਜੀ। ਤੇ ਭਰਥਰੀ ਜੀ ਨੇ ਬੜਾ ਸੋਹਣਾ ਬਚਨ ਲਿਖਿਆ, ਇੱਕ ਉਹਨਾਂ ਦਾ ਗ੍ਰੰਥ ਹੈ ਨੀਤੀ ਸ਼ਤਕ, ਹਿੰਦੀ ਵਿੱਚ ਲਿਖਿਆ ਹੋਇਆ, ਸੰਸਕ੍ਰਿਤ ਮੂਲ ਹੈ ਤੇ ਉਹਦਾ ਅੱਗੇ ਹਿੰਦੀ ਟੀਕਾ ਕੀਤਾ ਹੋਇਆ। ਉਹਦੇ ਚ ਭਰਥਰੀ ਜੀ ਲਿਖਦੇ ਨੇ ਕਿ ਮਨੁੱਖ ਨੂੰ ਉਤਨਾ ਹੀ ਮਿਲਦਾ ਜਿਤਨੀ ਉਹਦੀ ਪਰਾਲਬਧ ਹੈ, ਪਰਾਲਬਧ ਤੋਂ ਵੱਧ ਨਹੀਂ ਮਿਲਦਾ। ਉਹਨਾਂ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਹੈ, ਕਹਿੰਦੇ ਮਿੱਟੀ ਦਾ ਘੜਾ ਹੈ, ਉਹਨੂੰ ਚਾਹੇ ਖੂਹ ਚੋਂ ਭਰ ਲਓ ਤੇ ਚਾਹੇ ਸਮੁੰਦਰ ਚੋਂ ਭਰ ਲਓ, ਉਹਦੇ ਚ ਪਾਣੀ ਓਨਾ ਹੀ ਆਉਣਾ ਜਿੰਨਾ ਉਹਦਾ ਆਕਾਰ ਹੈ। ਹਾਲਾਂਕਿ ਸਮੁੰਦਰ ਵੱਡਾ ਹੁੰਦਾ, ਖੂਹ ਛੋਟਾ ਹੁੰਦਾ, ਪਰ ਸਮੁੰਦਰ ਚੋਂ ਭਰਨ ਨਾਲ ਇਹਦਾ ਮਤਲਬ ਇਹ ਨਹੀਂ ਵੀ ਉਹ ਘੜੇ ਚ ਜ਼ਿਆਦਾ ਆ ਜਾਣਾ, ਉਹਦੇ ਚ ਤਾਂ ਓਨਾ ਹੀ ਆਉਣਾ ਨਾ ਜਿੰਨਾ ਉਹਦਾ ਆਕਾਰ ਹੈ। ਇਸ ਕਰਕੇ ਸਾਨੂੰ ਪਰਾਲਭ ਦੀ ਮਿਲਣੀ ਹੈ, ਜਿੱਥੇ ਮਰਜ਼ੀ ਦੌੜ ਲਈਏ, ਜਿੱਥੇ ਮਰਜ਼ੀ ਭੱਜ ਲਈਏ। ਬੰਦਾ ਕਈ ਵਾਰੀ, ਕਈ ਮਨੁੱਖ ਬੜੀ ਮਿਹਨਤ ਕਰਦੇ ਨੇ, ਬੜੀ ਦੌੜ ਭੱਜ ਕਰਦੇ ਨੇ, ਪੱਲੇ ਕੁਝ ਨਹੀਂ ਪੈਂਦਾ। ਕਈ ਬੰਦੇ ਏਸੀ ਕਮਰਾ ਬੈਠੇ ਹੁੰਦੇ ਨੇ, ਸੋਹਣਾ ਪਲਗਾ ਡਸਿਆ ਹੁੰਦਾ, ਲੰਮਾ ਪਏ ਹੁੰਦੇ ਨੇ, ਬੜਾ ਕੁਝ ਮਿਲ ਜਾਂਦਾ, ਮਿਹਨਤ ਕੋਈ ਕਰਨੀ ਨਹੀਂ ਪੈਂਦੀ। ਕਰਮਾਂ ਦੀ ਗਤੀ ਹੈ ਨਾ, ਉਹਨੂੰ ਪਰਾਲਬਧ ਕਹਿੰਦੇ ਨੇ। ਪਰਾਲਬਧ ਮੁਤਾਬਕ ਜੋ ਮਿਲ ਜਾਏ ਬਸ ਉਹਦੇ ਚ ਸੰਤੁਸ਼ਟ ਰਹਿਣਾ, ਇਹ ਦੂਸਰਾ ਯਮ ਹੈ। ਇਹਨੂੰ ਜਥਾ ਲਾਭ ਸੰਤੋਖ ਕਹਿੰਦੇ ਹਨ, ਜਥਾ ਲਾਭ ਸੰਤੁਸ਼ਟ ਕਹਿੰਦੇ ਹਨ, ਇਹ ਦੂਸਰਾ ਯਮ ਹੈ। ਹਾਂਜੀ,
ਮੌਨ ਤਜਨ ਮਿਥਿਆ ਬਚ ਹੋਏ।
ਤੀਸਰਾ ਯਮ ਹੈ ਮੌਨ ਰੱਖ ਲੈਣਾ, ਚੁੱਪ ਰਹਿਣਾ। ਇੱਥੇ ਮੌਨ ਦਾ ਮਤਲਬ ਇਹ ਨਹੀਂ ਵੀ ਮੌਨੀ ਬਹਿਣਾ, ਬੋਲਣਾ ਹੀ ਨਹੀਂ। ਮੌਨ ਕਾਹਦਾ ਰੱਖਣਾ, ਮੌਨ ਮੌਨ ਰਹਿਣਾ, ਇਹਦਾ ਮਤਲਬ ਹੈ ਵੀ ਜ਼ੁਬਾਨ ਤੋਂ ਕਦੇ ਝੂਠਾ ਬਚਨ ਨਹੀਂ ਬੋਲਣਾ। ਮਿਥਿਆ ਤਜਨ, ਤਜਨ ਮਿਥਿਆ ਬਚ ਹੋਏ, ਮੌਨ ਰੱਖਣਾ, ਯਾਨੀ ਕਿ ਮਿਥਿਆ ਝੂਠ ਬੋਲ ਜਿਹੜੇ ਨੇ ਉਹ ਆਪਣੇ ਮੂੰਹ ਤੋਂ ਬੋਲਣੇ ਛੱਡ ਦੇਣੇ ਨੇ, ਜ਼ੁਬਾਨ ਤੋਂ ਝੂਠ ਨਹੀਂ ਬੋਲਣਾ। ਖਾਲਸਾ ਜੀ, ਜਿੰਨਾ ਝੂਠ ਅਸੀਂ ਆਪਣੀ ਜ਼ੁਬਾਨ ਤੋਂ ਬੋਲਦੇ ਹਾਂ ਤੇ ਜ਼ੁਬਾਨ ਤੋਂ ਬੋਲਦਿਆਂ ਬੋਲਦਿਆਂ ਉਹ ਝੂਠ ਦੇ ਸੰਸਕਾਰ ਸਾਡੇ ਹਿਰਦੇ ਚ ਉਤਰਦੇ ਚਲੇ ਜਾਂਦੇ ਨੇ, ਸਾਡੇ ਮਨ ਵਿੱਚ ਉਤਰਦੇ ਚਲੇ ਜਾਂਦੇ ਨੇ, ਹਿਰਦੇ ਚ ਉਤਰਦੇ ਚਲੇ ਜਾਂਦੇ ਨੇ। ਇੱਕ ਤਾਂ ਬਾਹਰ ਦਾ ਜਿਹੜਾ ਵਾਤਾਵਰਣ ਹੈ, ਸਾਡੇ ਬੱਚੇ ਨੇ ਉਹ ਮਾੜੀਆਂ ਆਦਤਾਂ ਸਿੱਖਦੇ ਨੇ ਝੂਠ ਬੋਲਣ ਦੀ, ਦੂਜਾ ਸਾਡਾ ਆਪਣਾ ਮਨ ਵੀ ਜਿਹੜਾ ਹੈ ਉਹਦੀ ਜਿਹੜੀ ਅੰਦਰ ਇੱਕ ਪ੍ਰਕਾਰ ਦੀ ਬਿਰਤੀ ਹੁੰਦੀ ਹੈ ਨਾ, ਉਹ ਖਤਮ ਹੁੰਦੀ ਚਲੀ ਜਾਂਦੀ, ਜਿਹੜੀ ਸ਼ੁੱਧ ਬਿਰਤੀ ਹੁੰਦੀ ਹੈ ਉਹ ਖਤਮ ਹੁੰਦੀ ਚਲੀ ਜਾਂਦੀ। ਬੰਦਾ ਝੂਠ ਬੋਲ ਤਾਂ ਦਿੰਦਾ, ਪਰ ਝੂਠ ਬੋਲਣ ਤੋਂ ਬਾਅਦ ਉਹਦੇ ਅੰਦਰ ਹਿਰਦੇ ਚ ਕਿੰਨਾ ਡਰ ਬਣਿਆ ਰਹਿੰਦਾ ਵੀ ਕਿਤੇ ਪਤਾ ਨਾ ਲੱਗ ਜੇ ਨੇ ਝੂਠ ਬੋਲਿਆ। ਫਿਰ ਉਹ ਝੂਠ ਬੋਲਣ ਦਾ ਫਾਇਦਾ ਹੀ ਕਿ ਬਾਅਦ ਵਿੱਚ ਮਨ ਚ ਡਰ ਹੀ ਬਣਿਆ ਰਹੇ, ਹਾਏ ਕਿਤੇ ਨੂੰ ਪਤਾ ਨਾ ਲੱਗ ਜੇ। ਨਾਲੇ ਜੇ ਸਿੱਧਾ ਸੱਚ ਸਪਸ਼ਟ ਦੱਸਿਆ ਹੋਵੇ ਕਿ ਭਾਈ ਇਹ ਕੰਮ ਏਦਾਂ ਹੋਇਆ ਮੇਰੇ ਕੋਲੋਂ, ਤੇ ਫਿਰ ਮਨ ਦੇ ਵਿੱਚ ਕੋਈ ਡਰ ਤਾਂ ਨਹੀਂ ਨਾ ਰਹਿੰਦਾ, ਫਿਰ ਤਾਂ ਹੁੰਦਾ ਵੀ ਚਲੋ ਜੋ ਸੱਚ ਸੀ ਉਹ ਮੈਂ ਦੱਸ ਦਿੱਤਾ। ਜੇ ਝੂਠ ਬੋਲ ਕੇ ਦੱਸਾਂਗੇ ਕਿਸੇ ਨੂੰ, ਫਿਰ ਮਨ ਚ ਡਰ ਬਣਿਆ ਰਹਿੰਦਾ, ਮਨ ਚ ਸਹਿਮ। ਹੁਣ ਜਿੰਨਾ ਮਨ ਚ ਡਰ ਹੋਵੇਗਾ, ਸਹਿਮ ਹੋਵੇਗਾ, ਭਗਤੀ ਕਿੱਥੇ ਕਰਾਂਗੇ, ਯੋਗ ਕਿੱਥੇ ਹੋ ਜਾਏਗਾ ਉਹਨਾਂ ਕੋਲੋਂ। ਜੇ ਉਹਨਾਂ ਨੂੰ ਕਹੋ ਵੀ ਯੋਗ ਕਰ ਲਓ, ਬਹਿ ਕੇ ਕਰ ਲੈਣਗੇ, ਉਹ ਹੋਣਾ ਹੀ ਨਹੀਂ। ਇਸ ਕਰਕੇ ਤੀਸਰਾ ਜਿਹੜਾ ਯਮ ਹੈ ਉਹ ਇਹ ਹੈ कि जेड़ा मिथ्या बोल है। स्वामी विवेकानंद जी बड़े महापुरख होए साडे देश दे, उन्होंने बहुत सारे ग्रंथ लिखे ने, कुछ वैसे तो लैक्चर ही दिंदे सी, बाद विच लिखे जांदे सी। एक बड़ा सुंदर महावाक है उन्हां दा, वो कहिंदे जुबान तो सत बोलो, क्योंकि सत बोलदिआं बोलदिआं सत अंदर उतरदा चलिया जांदा है। जदों जुबान तो सत बोलदे आ ना, तो जुबान तो सत बोलदिआं उह सत हिरदे च उतरदा चलिया जांदा। जे झूठ बोलोगे तो झूठ उतरदा जाएगा। गुरबाणी विचों भी सतगुरु सच्चे पातशाह नूं महाराज जी ने सानू यही पावन बचन कहे ने कि कूड़ बोल मुरदार खाए अवरी नूं समझावण जाए। जिहड़ा बंदा झूठ बोलदा वह मुरदा खा रहा, मुरदा जिहा मुरदा बंदा खा लिया जिहा झूठ बोल लिया। ते साडू निक्कियां निक्कियां गल्लां ते झूठ बोलण दी आदत जिहड़ी आ उह बणी होई है, उदा ही बिना कारण तो ही झूठ बोली जावांगे। यम जिहड़ा है तीसरा यम, योग दा जिहड़ा पहला अंग है यम, उहदा तीसरा यम यह है कि भाई मौन रखना। मौन तो भाव झूठ बोलण तो त्याग त्याग करना, झूठ नहीं बोलना।
शब्दायक को लिखै त्यागन।
और फिर गुरु खालसा जी चौथा यम है कि शब्द स्पर्श रूप रस गंध जेड़े पांच विषय हैं इन्हां दा त्याग करना।
इंद्रह निग्रह या कुछ
इंद्रह निग्रह कहते ने चौथा यम है। इंद्रिया निग्रह यानी कि शब्द स्पर्श रूप रस गंध तो अपनिया जेड़िया पांच ज्ञान इंद्रिया ने उन्हां नूं काबू करके रखना, कर्म इंद्रिया ते ज्ञान इंद्रिया नूं काबू करके रखना, इन्हां नूं रोक के रखना। अखां नूं कई बारी मन करदा वी वेखी जाइए ये चीज, पर उह साडे मन लई चंगीआं नहीं, उह चीजां वेखणीआं पर असीं वेखी जांदे आं, उह वेख के साडे मन ते माड़ा असर हुंदा, उन्हां नूं रोक लैणा। कन्नां नाल कई बार इहो जिहा कुछ सुणी जांदे आं जिहदे नाल साडे मन दी बिरती मलीन हुंदी है, कहिंदे कन्नां नूं रोक लैणा सुणन तों। इहदा पंजां ज्ञान इंद्रियां कर्म इंद्रियां नूं निग्रह करना ये चौथा यम है। इंद्रिया निग्रह कहते ने चौथा यम है।
दया भूत प्राणी संग वेरना।
पंजवां यम है दया करनी, किना जीवां ते जेड़े प्राणा वाले जीव ने, प्राणधारी जीवां ते दया करनी, पंजवां यम है जीवां ते दया करनी। महाराज सच्चे पातशाह जी ने गुरबाणी दे विच पावन महावाक कहे ने कि 68 तीर्थ सगल पुन जी दया परवान। जीआं ते दया करनी, जीवां दे उत्ते दया बिरती रखनी। जेड़े प्राणा वाले जीव ने, जिन्हां विच प्राण चलदे ने साह चलदे ने, उन्हां सारिआं ते दया बिरती रखनी, सारिआं ते दया करनी, ये पंजवां यम है।
आल जो बिना कुटलता जुए।
और फिर छेवा यम है खालसा जी आरजब। आरजब का मतलब हुंदा है कुटलता तो बिना होना, यानी कि साडे मन में कुटल बिरती ना होनी। कुटल बिरती कहते ने कुटलता तो बिना होना, भैड़ी बिरती जेड़ी है साडे हिरदे विच ओ ना होनी, ये छेवा यम है।
दाखन विवहारन मैं चातुरा।
खालसा जी जेड़ा सतवां यम है वह है दाखण, उन्हूं कहंदे ने दाखण, यह सतवां यम है। दाखण किसनूं कहंदे ने कि जेड़े विवहार ने उन्हां विच चतर रहना, जेड़े कामकार करदे आ उहदा विच पूरी चतराई नाल पूरी सुरती दे नाल काम करना। कोई भी काम करदे हो, विवहार करदे हो, उहदे विच पूर्ण तौर ते चातर रहना। सेवा कर रहे हो उहदे विच पूर्ण तौर ते ऐन अपनी सुरती नूं सावधान रखना। यह नहीं कि मूर्खताई दे विच ही सारे काम करी जाने। कहिंदे भी विवहार दे विच चातर रहना, यह सतवां यम इहनूं दाखण कहिंदे हन।
आग्रह को त्यागन सोए।
अठवां यम है आग्रह। आग्रह का मतलब है हठ, अपने हिरदे की हठ बिरती का त्याग करना। कई बारी असी माड़ा काम करने वास्ते हठ कर लेने भी मैं तो यह करके रहांगा, कर ले तू जो करना, उत्थे फिर लड़ाई हुंदी है। ਉੱਥੇ ਫਿਰ ਝਗੜਾ ਹੁੰਦਾ, ਉੱਥੇ ਫਿਰ ਵਿਵਾਦ ਹੁੰਦਾ। ਫਿਰ ਉਹ ਝਗੜੇ ਚ ਜਿਹੜਾ ਸਮਾਂ ਫਜੂਲ ਬਤੀਤ ਕਰਨਾ, ਇਹਦੇ ਨਾਲੋਂ ਚੰਗਾ ਪਹਿਲਾਂ ਹੀ ਹੱਟ ਛੱਡ ਦੇ, ਚੰਗਾ ਭਾਈ ਜੇ ਤੂੰ ਨਹੀਂ ਮੰਨਦਾ ਮੈਂ ਨਹੀਂ ਕਰਦਾ। ਉਹ ਆਪਣੇ ਰਸਤੇ ਤੁਰ ਜਾਏਗਾ, ਤੁਸੀਂ ਆਪਣੇ ਰਸਤੇ, ਬਾਅਦ ਵਿੱਚ ਭਾਵੇਂ ਉਹ ਕੰਮ ਕਰਨਾ ਤੇ ਕਰੀ ਵੀ ਜਾਓ। ਕਹਿਣ ਤੋਂ ਭਾਵ ਜਿਹੜੀ ਹੱਠ ਬਿਰਤੀ ਹੈ ਨਾ, ਜਿਹਨੂੰ ਗੁਰਬਾਣੀ ਵਿੱਚ ਸਤਿਗੁਰਾਂ ਨੇ ਕਿਹਾ, ਮਨ ਹੱਠ ਤਰਫ ਨਜ ਪਈ ਜੇ ਬਹੁਤਾ ਕਹਲੇ, ਤਰਫ ਜਣਾ ਸਤ ਭਾਉ ਦੇ। ਮਨ ਹੱਠ ਤਰਫ ਨਜ ਪਈ, ਤਰਫ ਦਾ ਮਤਲਬ ਹੁੰਦਾ ਆਸਰੀ ਸੰਪਦਾ, ਜਿਹੜੇ ਔਗਣ ਨੇ ਉਹ ਮਨ ਦੇ ਹੱਠ ਨਾਲ ਨਹੀਂ ਜਿੱਤੇ ਜਾਂਦੇ, ਕਿਉਂਕਿ ਹੱਠ ਹੰਕਾਰ ਚੋਂ ਪੈਦਾ ਹੁੰਦਾ। ਜਿੱਥੇ ਹੰਕਾਰ ਹੋਵੇਗਾ ਉੱਥੇ ਹੱਠ ਹੋਵੇਗਾ, ਜਿੱਥੇ ਹਉਮੈ ਹੋਵੇਗੀ ਉੱਥੇ ਹੱਠ ਹੋਵੇਗਾ। ਇੱਕ ਹੱਠ ਨਿਰਮਲ ਹੱਠ ਵੀ ਹੁੰਦਾ ਹੈ, ਜਿਹੜਾ ਆਪਾਂ ਸਵੇਰੇ ਅੰਮ੍ਰਿਤ ਵੇਲੇ ਉੱਠਣ ਵਾਸਤੇ ਕਰਨਾ, ਹੱਠ ਨਾਲ ਹੀ ਉੱਠਿਆ ਜਾਂਦਾ। ਹੁਣ ਸਿਆਲਾਂ ਦੇ ਦਿਨ ਨੇ, ਕਿਹਦਾ ਮਨ ਕਰਦਾ ਨਿੱਘੀ ਰਜਾਈ ਛੱਡਣ ਨੂੰ, ਹੱਠ ਨਾਲ ਹੀ ਉੱਠ ਕੇ ਜਾਣਾ, ਇਸ਼ਨਾਨ ਕਰਨਾ, ਉਹ ਨਿਰਮਲ ਹੱਠ ਹੈ। ਇੱਕ ਮਾੜਾ ਹੱਠ ਹੁੰਦਾ ਜਿਹੜਾ ਹੰਕਾਰ ਚੋਂ ਪੈਦਾ ਹੁੰਦਾ, ਵੀ ਜਿਹੜਾ ਕਹਿੰਦਾ ਮੈਂ ਹੀ ਕਰਾਂਗਾ, ਇਹ ਹੋਰ ਨਹੀਂ ਕੋਈ ਕਰੇਗਾ, ਦੂਜਾ ਕੌਣ ਹੁੰਦਾ। ਕਈ ਗੁਰੂ ਘਰ ਵਿੱਚ ਵੀ ਆ ਕੇ ਹੱਠ ਕਰੀ ਜਾਂਦੇ ਨੇ, ਕਹਿੰਦੇ ਜੀ ਇੱਥੇ ਮੈਂ ਬਹਿਣਾ, ਮੈਨੂੰ 10 ਸਾਲ ਹੋ ਗਏ ਨੇ ਇੱਥੇ ਬਹਿੰਦੇ ਨੂੰ, ਮੈਂ ਤਾਂ ਇੱਥੇ ਹੀ ਬਹਿਣਾ। ਹੁਣ ਜਿਹਨੂੰ ਕਿਸੇ ਨੂੰ ਨਾਮ ਪਤਾ ਹੋਵੇ ਉੱਥੇ ਬਹਿ ਜੇ, ਆ ਕੇ ਪਿੱਛੋਂ ਆ ਕੇ ਬਾਂਹ ਫੜ ਕੇ ਬਿਠਾਈ ਜਾਂਦੇ, ਉੱਠ ਬਈ ਇੱਥੋਂ, ਅਰੇ ਹੋ ਇੱਥੇ ਮੈਂ ਬਹਿਣਾ, ਇਹ ਜਗ੍ਹਾ ਮੇਰੀ ਹੈ। ਇਹ ਵੀ ਤਾਂ ਹੰਕਾਰ ਵਾਲਾ ਹੱਠ ਹੀ ਹੈ ਨਾ। ਹਾਂ, ਜੇ ਕਿਸੇ ਦੀ ਉਦਾਂ ਕੋਈ ਸਮੱਸਿਆ ਬੈਠਣ ਦੇ ਵਿੱਚ, ਵੀ ਉਹਨੇ ਕੋਈ ਸਹਾਰਾ ਲੈ ਕੇ ਉੱਥੇ ਬੈਠਣਾ, ਫਿਰ ਤਾਂ ਠੀਕ ਹੈ। ਪਰ ਜੇ ਆਮ ਸੰਗਤ ਵਿੱਚ ਜਿਵੇਂ ਸਾਰੇ ਬੈਠੇ ਨੇ ਉਦਾਂ ਹੀ ਬੈਠਣਾ, ਫਿਰ ਗੱਲ ਵੱਖਰੀ ਹੈ, ਫਿਰ ਤਾਂ ਨਹੀਂ ਨਾ ਹੱਠ ਹੋਣਾ ਚਾਹੀਦਾ। ਹੱਠ ਕਰੀ ਜਾਣਾ ਜੀ, ਇੰਨੇ ਸਾਲਾਂ ਤੋਂ ਮੈਂ ਇਹ ਸੇਵਾ ਕਰ ਰਿਹਾ, ਇਹ ਮੈਂ ਹੀ ਕਰਨੀ, ਮੈਂ ਨੀ ਕਿਸੇ ਨੂੰ ਦੂਜੇ ਨੂੰ ਹੋਣ ਦੇਣਾ, ਅੱਗੇ ਆਗੂ ਨੀ ਬਣਨ ਦੇਣਾ। ਜੋ ਹੋ ਰਿਹਾ ਸੁੱਤੇ ਸਿੱਧ ਹੋ ਜਾਣਾ। ਹੱਠ ਹੰਕਾਰ ਵਿੱਚੋਂ ਜਨਮ ਲੈਂਦਾ ਹੈ, ਹਉਮੈ ਵਿੱਚੋਂ ਜਨਮ ਲੈਂਦਾ, ਹੰਕਾਰ ਵਿੱਚੋਂ ਹੱਠ ਜਨਮ ਲੈਂਦਾ। ਇਸ ਕਰਕੇ ਜਿਹੜਾ ਅੱਠਵਾਂ ਯਮ ਹੈ ਨਾ, ਉਹ ਹੈ ਆਗ੍ਰਹ, ਯਾਨੀ ਕਿ ਹੱਠ ਦਾ ਤਿਆਗ ਕਰਨਾ। ਜਿਹੜਾ ਹੰਕਾਰ ਵਾਲਾ ਹੱਠ ਹੈ ਉਹਨੂੰ ਤਿਆਗਣਾ ਹੈ।
ਮਨ ਤੇ ਕਰੇ ਨਾ ਦੰਭ ਕਮਾਵੇ,
ਜਿਹੜਾ ਵੀ ਕੰਮ ਕਰੇ ਮਨ ਨਾਲ ਕਰੇ, ਪਖੰਡ ਨਾ ਵਿਖਾਵੇ, ਦੰਭ ਨਾ ਕਮਾਵੇ ਕਿ ਮਨ ਚ ਕੁਝ ਹੋਰ ਹੋਵੇ, ਬਾਹਰੋਂ ਕੁਝ ਹੋਰ ਹੋਵੇ। ਇਹੋ ਜੇ ਪਖੰਡ ਨੂੰ ਮਹਾਰਾਜ ਭਗਤ ਕਬੀਰ ਜੀ ਨੇ ਵੀ ਖੰਡਿਆ, ਉਹਦੇ ਬਾਰੇ ਕਹਿੰਦੇ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਭਾਗੋ ਹਰ ਕੇ, ਸੰਤ ਨਾ ਆਖੀਆ ਬਾਨਾਰਸ ਕੇ
ਠੱਗ।
ਉਹਨਾਂ ਨੂੰ ਠੱਗ ਲਿਖਿਆ ਵੀ ਜਿਨ੍ਹਾਂ ਕੋਲ ਕੇਵਲ ਬਾਹਰ ਦਾ ਪਹਿਰਾਵਾ ਤਾਂ ਹੈ ਪਰ ਅੰਦਰੋਂ ਮਨ ਵਿੱਚ ਨਹੀਂ ਹੈ। ਕਹਿੰਦੇ ਮਨ ਤੇ ਕਰੈ ਨਾ ਦੰਭ ਕਮਾਵੇ, ਜਿਹੜਾ ਵੀ ਕੰਮ ਕਰੇ ਅੰਦਰੋਂ ਕਰੇ, ਮਨ ਚੋਂ ਕਰੇ, ਵਿਖਾਵਾ ਨਹੀਂ ਕਿ ਲੋਕ ਵੇਖਣ ਤੇ ਤਾਂ ਕਰਨਾ, ਨਾ ਵੇਖਣ ਤੇ ਨਹੀਂ ਕਰਨਾ। ਆਪਣੇ ਹਿਰਦੇ ਚੋਂ ਕਰੇ, ਜਿਹੜਾ ਵੀ ਕੰਮ ਕਰੇ ਨਾ ਉਹ ਮਨ ਚੋਂ ਕਰਨਾ, ਹਿਰਦੇ ਚੋਂ ਕਰਨਾ, ਕਿਸੇ ਨੂੰ ਵਿਖਾਵੇ ਵਾਸਤੇ ਨਹੀਂ ਕਰਨਾ। ਜਿਹੜਾ ਵਿਖਾਵੇ ਵਾਸਤੇ ਕਰਨਾ ਹੁੰਦਾ ਉਹਨੂੰ ਦੰਭ ਕਹਿੰਦੇ ਹਨ।
ਇੱਕ ਆਲਸ ਕਰਮੇ ਕਲਿਆ,
ਉਹ ਲਾਲਸਾ ਆਪਣੇ ਹਿਰਦੇ ਚ ਰੱਖਣੀ ਕਿ ਮੈਂ ਇਹ ਕੰਮ ਕਰ ਰਿਹਾ ਮੁਕਤੀ ਵਾਸਤੇ, ਕਿ ਮੇਰੀ ਮੁਕਤੀ ਹੋ ਜਾਏ, ਕਲਿਆਣ ਹੋ ਜਾਏ, ਮੁਕਤੀ ਵਾਸਤੇ ਉਹ ਕੰਮ ਕਰਨਾ ਹੈ।
ਪਰਾਰਬਧ ਕਰ ਪ੍ਰਾਪਤ ਹੋਏ ਜੋ,
ਜੋ ਪਰਾਲਬਧ ਕਰਕੇ ਪ੍ਰਾਪਤ ਹੋ ਜਾਏ, ਜੋ ਸਾਡੀ ਪਰਾਲਬਧ ਹੈ, ਪਰਾਲਬਧ ਦੇ ਮੁਤਾਬਕ ਜੋ ਮਿਲ ਜਾਵੇ,
ਇਸ ਤੋਂ ਵਰਤੋ ਆਨੰਦ ਮਾਨ।
ਖਾਲਸਾ ਜੀ ਉਹਨੂੰ ਹੀ ਵਰਤੇ ਔਰ ਉਹਦੇ ਵਿੱਚ ਆਪਣਾ ਆਨੰਦ ਮਾਣੇ, ਉਹਦੇ ਵਿੱਚ ਆਨੰਦਿਤ ਹੋ ਕੇ ਰਹੇ, ਜੋ ਪਰਾਲਬਧ ਕਰਕੇ ਮਿਲ ਜਾਵੇ।
ਹੀਰ ਪਦਾਰਥ ਅਪਰ ਕੇ ਡਿਗਣਾ,
ਔਰ ਕਿਸੇ ਦੂਸਰੇ ਪਾਸ ਪਦਾਰਥ ਵੇਖ ਕੇ ਆਪਣੇ ਮਨ ਚ ਈਰਖਾ ਨਾ ਕਰੇ। ਮੰਨ ਲਓ ਕੋਈ ਵਸਤੂ ਸਾਡੇ ਕੋਲ ਨਹੀਂ, ਦੂਜੇ ਕੋਲ ਹੈ, ਤੇ ਦੂਜੇ ਕੋਲ ਵੇਖ ਕੇ ਮਨ ਚ ਈਰਖਾ ਕਰੀ ਜਾਣੀ ਵੀ ਇਹਦੇ ਕੋਲ ਕਿਉਂ ਹੈ, ਮੇਰੇ ਕੋਲ ਕਿਉਂ ਨਹੀਂ ਹੈ। ਕਿਸੇ ਦੂਸਰੇ ਕੋਲੋਂ ਵਸਤੂ ਵੇਖ ਕੇ ਆਪਣੇ ਮਨ ਚ ਈਰਖਾ ਕਰੀ ਜਾਣੀ, ਹੇ ਬੁੱਧੀ ਮਾਨੋ, ਐਸੀ ਈਰਖਾ ਸਾਡੇ ਅੰਦਰ ਨਹੀਂ ਹੋਣੀ ਚਾਹੀਦੀ। ਤੇ ਖਾਲਸਾ ਜੀ ਆਪਣੇ ਹਿਰਦੇ ਵਿੱਚੋਂ ਜਿਹੜੀ ਉਹ ਮਤਸਰ ਹੈ, ਈਰਖਾ ਹੈ, ਉਹ ਤਿਆਗ ਦਿਓ।
ਆਸ ਕੈ ਜੋ ਗ੍ਰੰਥ ਮੁਕਤ ਦੇ।
ਖਾਲਸਾ ਜੀ, ਨੌਵਾਂ ਯਮ ਹੈ ਆਸਕਤਿਆ। ਅੱਠ ਯਮ ਹੋ ਗਏ ਨੇ ਪਿੱਛੇ, ਹੁਣ ਨੌਵਾਂ, ਪੰਦਰਾਂ ਪ੍ਰਕਾਰ ਦਾ ਯਮ ਚੱਲ ਰਿਹਾ। ਨੌਵਾਂ ਯਮ ਹੈ ਆਸਤਕਿਆ। ਆਸਤਕਿਆ ਦਾ ਕੀ ਮਤਲਬ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਜਿਵੇਂ ਆਪਾਂ ਆਸਥਾ ਰੱਖਣੀ, ਸਤਿਗੁਰਾਂ ਦੇ ਪਾਵਨ ਬਾਣੀ ਦੇ ਉੱਤੇ ਆਸਥਾ ਰੱਖਣੀ ਹੈ। ਕੀ ਆਸਥਾ ਰੱਖਣੀ ਦੱਸਦੇ ਹਨ?
ਤਿੰਨ ਮੈਂ ਵਿਸ਼ਵਾਸੀ ਮਨ ਜਾਣ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡੇ ਲਈ ਮੁਕਤੀ ਦੇਣ ਵਾਲੀ ਹੈ, ਇਹ ਆਸਥਾ ਰੱਖਣੀ, ਇਹ ਨੌਵਾਂ ਯਮ ਹੈ। ਯੋਗੀ ਵੀ ਆਪਣੇ ਸ਼ਾਸਤਰ ਦੇ ਉੱਤੇ ਆਸਤਕ ਭਾਵਨਾ ਰੱਖਦੇ ਨੇ, ਧਰਮ ਗ੍ਰੰਥ ਦੇ ਉੱਤੇ ਆਸਤਕ ਭਾਵਨਾ ਰੱਖਣੀ, ਨਾਸਤਕ ਨਹੀਂ। ਜੋ ਸਾਡਾ ਸਵੈ ਧਰਮ ਗ੍ਰੰਥ ਹੈ ਉਹਦੇ ਤੇ ਆਸਤਕ ਬਿਰਤੀ ਰੱਖਣੀ। ਜਿਹੜੇ ਨਾਸਤਕ ਬਿਰਤੀ ਰੱਖਦੇ ਨੇ ਉਹਨਾਂ ਦੀ ਕਲਿਆਣ ਨਹੀਂ ਹੁੰਦੀ। ਆਸਤਕ ਬਿਰਤੀ ਰੱਖਣੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡੇ ਲਈ ਕਲਿਆਣਕਾਰਕ ਹੈ, ਸਤਿਗੁਰਾਂ ਦੀ ਬਾਣੀ ਸਾਨੂੰ ਕਲਿਆਣ ਦੇਣ ਵਾਲੀ ਹੈ, ਮੁਕਤੀ ਦੇਣ ਵਾਲੀ ਹੈ, ਇਹ ਆਸਤਕ ਬਿਰਤੀ ਰੱਖਣੀ। ਜਿਵੇਂ ਯੋਗੀ ਲੋਕ ਜਿਹੜੇ ਨੇ ਉਹ ਆਪਣੇ ਯੋਗ ਸ਼ਾਸਤਰ ਦੇ ਉੱਤੇ ਆਸਤਕ ਬਿਰਤੀ ਰੱਖਦੇ ਨੇ, ਉਹ ਨਾਸਤਕ ਬਿਰਤੀ ਨਹੀਂ ਰੱਖਦੇ ਵੀ ਅਸੀਂ ਨਹੀਂ ਇਹ ਮੰਨਦੇ। ਨਾਸਤਕ ਬਿਰਤੀ ਹੁੰਦੀ ਹੈ ਵੀ ਜੋ ਲਿਖਿਆ ਅਸੀਂ ਨਹੀਂ ਮੰਨਦੇ, ਉਹ ਨਾਸਤਕ ਨੇ। ਜੋ ਲਿਖਿਆ ਉਹਨੂੰ ਸੱਤ ਕਰਕੇ ਮੰਨਣਾ ਉਹਨੂੰ ਕਹਿੰਦੇ ਨੇ ਆਸਤਕ। ਏਦਾਂ ਸਤਿਗੁਰਾਂ ਦੀ ਬਾਣੀ ਦੇ ਉੱਤੇ ਆਸਤਕ ਹੈ, ਇਹ ਨੌਵਾਂ ਯਮ ਹੈ। ਇਹ ਨੌ ਪ੍ਰਕਾਰ ਦੇ ਜਿਹੜੇ ਪੰਦਰਾਂ ਪ੍ਰਕਾਰ ਦੇ ਯਮ ਚੱਲਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਜਾਂ ਧਰਮ ਗ੍ਰੰਥਾਂ ਦੇ ਉੱਤੇ ਆਸਤਕ ਬਿਰਤੀ ਰੱਖਣੀ, ਮਨ ਚ ਵਿਸ਼ਵਾਸੀ ਬਿਰਤੀ ਰੱਖਣੀ।
ਪਰ ਕੋ ਪੀਰ ਨਾ ਦੇ ਬਚ ਕਰਮ ਤੇ,
ਕੋਮਲਤਾ ਕੋ ਕਹੇ ਮਾਰ ਦੋ,
ਕੋਮਲਤਾ ਕੋ ਕਹਿ ਮਾਰ ਦੋ।
ਦਸਵਾਂ ਯਮ ਹੈ ਗੁਰੂ ਖਾਲਸਾ ਜੀ ਮਾਰ ਦਵ। ਮਾਰਦਵ ਕਿਸ ਨੂੰ ਕਹਿੰਦੇ ਨੇ? ਹਿਰਦੇ ਦੀ ਕੋਮਲਤਾ ਨੂੰ, ਆਪਣਾ ਹਿਰਦਾ ਕੋਮਲ ਰੱਖਣਾ, ਕਠੋਰ ਨਹੀਂ ਬਣਾਉਣਾ ਕਿਸੇ ਪ੍ਰਤੀ, ਕੋਮਲ ਹਿਰਦਾ। ਆਹਾ, ਇਤਨਾ ਕੋਮਲ ਹਿਰਦਾ, ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਸਤਵੇਂ ਪਾਤਸ਼ਾਹ। ਬਾਗ ਚ ਤੁਰੇ ਜਾ ਰਹੇ ਨੇ, ਚੋਲਾ ਵੱਡਾ ਪਾਇਆ 101 ਕਲੀਆਂ ਵਾਲਾ, ਅਚਾਨਕ ਚੋਲੇ ਨਾਲ ਅੜ ਕੇ ਗੁਲਾਬ ਦਾ ਫੁੱਲ ਟੁੱਟ ਕੇ ਜ਼ਮੀਨ ਤੇ ਡਿੱਗ ਪਿਆ ਤੇ ਉਹ ਫੁੱਲ ਹੱਥਾਂ ਵਿੱਚ ਫੜ ਕੇ ਨੇਤਰਾਂ ਚੋਂ ਨੀਰ ਵਹਿ ਰਿਹਾ। ਦਾਦਾ ਗੁਰੂ ਹਰਗੋਬਿੰਦ ਸਾਹਿਬ ਨੇ ਪੁੱਛਿਆ, ਕੀ ਗੱਲ ਹੈ ਬੇਟਾ? ਪਿਤਾ ਜੀ, ਮੇਰੇ ਚੋਲੇ ਨਾਲ ਅੜ ਕੇ ਫੁੱਲ ਟੁੱਟ ਗਿਆ, ਇਸ ਫੁੱਲ ਦੇ ਟੁੱਟਣ ਦਾ ਦੁੱਖ ਹੈ। ਕਿੰਨੀ ਕੋਮਲਤਾ ਹੋਵੇਗੀ ਹਿਰਦੇ ਚ! ਇਹਨੂੰ ਮਾਰਦਵ ਕਹਿੰਦੇ ਨੇ। ਦਸਵਾਂ ਯਮ, ਹਿਰਦਾ ਇਤਨਾ ਕੋਮਲ ਹੋਣਾ, ਕੋਮਲਤਾ ਦਾ ਭਾਵ ਹਿਰਦੇ ਚ ਹੋਣਾ, ਇਤਨਾ ਕੋਮਲ ਕਿ ਦਾਦਾ ਜੀ ਤਾਂ ਸ਼ਿਕਾਰ ਖੇਡਦੇ ਸੀ ਪਰ ਆਪ ਗੁਰੂ ਹਰਿਰਾਏ ਸਾਹਿਬ ਨੇ ਸ਼ਿਕਾਰ ਖੇਡਣਾ ਬੰਦ ਕਰਕੇ ਜਿਉਂਦੇ ਜਾਨਵਰ ਫੜਨੇ, ਜੇ ਕੋਈ ਰੋਗੀ ਹੋਣਾ, ਜੇ ਕਿਸੇ ਦੇ ਜ਼ਖਮ ਹੋਣਾ, ਉਹਦੀ ਮਲਮ ਪੱਟੀ ਕਰਨੀ, ਇਲਾਜ ਕਰਨਾ, ਫਿਰ ਛੱਡ ਦੇਣਾ। ਕਿੰਨਾ ਕੋਮਲ ਹਿਰਦਾ! ਗੁਰੂ ਸਾਹਿਬ ਸਾਰੇ ਰੂਪਾਂ ਵਿੱਚ ਵਰਤੇ ਨੇ, ਸਤਿਗੁਰੂ ਜੀ ਸਰਬ ਰੂਪਾਂ ਵਿੱਚ ਵਰਤੇ ਨੇ। ਜੇ ਵੀਰ ਅਸੀਂ ਬਿਰਤੀ ਚਾਹੇ ਤੇ ਜੰਗ ਦੇ ਮੈਦਾਨ ਦੇ ਵਿੱਚ ਉਹ ਵੀ ਬਿਰਤੀ ਵਰਤੀ, ਜੇ ਕੋਮਲਤਾ ਦੀ ਇਹ ਗੱਲ ਹੋਈ ਹੈ ਤਾਂ ਫਿਰ ਮੇਰੇ ਸਤਿਗੁਰਾਂ ਦੇ ਕੋਮਲ ਹਿਰਦੇ ਜਿਹਾ ਕੋਈ ਹਿਰਦਾ ਕੋਮਲ ਨਹੀਂ ਹੋਣਾ। ਏਦਾਂ ਗੁਰਸਿੱਖ ਦਾ ਹਿਰਦਾ ਵੀ ਜਿਹੜਾ ਇਹ ਦਸਵਾਂ ਯਮ ਹੈ, ਯੋਗੀਆਂ ਦਾ ਜਿਹੜਾ ਯਮ ਹੈ ਨਾ, ਪਹਿਲਾ ਯਮ ਚੱਲ ਰਿਹਾ ਯੋਗ ਦੇ ਅੱਠ ਅੰਗਾਂ ਵਿੱਚੋਂ, ਕਿ ਹਿਰਦਾ ਕੋਮਲ ਹੋਣਾ ਚਾਹੀਦਾ ਹੈ। ਫਿਰ ਖਾਲਸਾ ਜੀ, ਹਿਰਦੇ ਚ ਨਿਸ਼ਕ੍ਰੋਧ ਹੋਣਾ, ਯਾਨੀ ਕਿ ਛਿਮਾ, ਇਹ ਗਿਆਰਵਾਂ ਯਮ ਹੈ। ਇਹ ਗਿਆਰਵਾਂ ਯਮ ਹੈ ਕਿ ਹਿਰਦੇ ਚ ਛਿਮਾ ਹੋਣੀ, ਨਿਸ਼ਕ੍ਰੋਧ ਹੋਣਾ, ਕੋਈ ਮਾੜਾ ਵਾਦ ਘਾਟ ਬੋਲ ਜਾਏ, ਗੁੱਸੇ ਰਹਿਤ ਹੋ ਕੇ ਉਹਦਾ ਬੋਲ ਸਹਾਰ ਲੈਣਾ, ਕੋਈ ਵਧੀਕੀ ਵੀ ਕਰ ਜਾਏ ਉਹਦਾ ਬੋਲ ਸਹਾਰ ਲੈਣਾ। ਖਰੀਦਾ ਜੋਤ ਹੈ ਮਾਰਦ ਮੁੱਕੀਆਂ, ਤੇਰਾ ਨਾ ਮਾਰੇ ਘੁੰਮ, ਇਹ ਜਿਹੜੀ ਬਿਰਤੀ ਹੈ ਛੇਵਾਂ ਦੀ ਬਿਰਤੀ ਹੈ। ਛੇਵਾਂ ਭਾਵ ਰੱਖਣਾ ਇਹ ਗਿਆਰਵਾਂ ਯਮ ਹੈ ਕਿ ਛੇਵਾਂ ਰੱਖਣਾ, ਮਨ ਦੇ ਵਿੱਚ ਛੇਵਾਂ ਦੀ ਬਿਰਤੀ ਰੱਖਣੀ, ਨਿਸ਼ਕ੍ਰੋਧ ਹੋ ਕੇ ਰਹਿਣਾ, ਇਹ ਖਾਲਸਾ ਜੀ ਗਿਆਰਵਾਂ ਯਮ ਹੈ।
ਰਾਜ ਤਮ ਗੁਣ ਬਿਨ ਅੰਤ ਕਰਨ।
ਫਿਰ ਖਾਲਸਾ ਜੀ ਅੱਗੇ ਬਾਰਵਾਂ ਜਿਹੜਾ ਯਮ ਹੈ ਉਹ ਹੈ ਭਾਵ ਸ਼ੁੱਧ। ਇਹਦਾ ਨਾਂ ਹੈ ਭਾਵ ਸ਼ੁੱਧ। ਇਹਦਾ ਕੀ ਮਤਲਬ ਹੈ ਕਿ ਰਜੋ ਗੁਣ ਤਮੋ ਗੁਣ ਇਹਨਾਂ ਗੁਣਾਂ ਤੋਂ ਬਿਨਾਂ ਆਪਣਾ ਅੰਤਸ਼ਕਰਨ ਸ਼ੁੱਧ ਰੱਖਣਾ, ਰਜੋ ਤਮੋ ਗੁਣ ਦਾ ਤਿਆਗ ਰੱਖਣਾ। ਸਤੋ ਗੁਣ ਤਾਂ ਸ਼ੁੱਧ ਹੁੰਦਾ ਨਾ, ਰਜੋ ਗੁਣ ਵੀ ਮੈਲਾ ਹੁੰਦਾ, ਤਮੋ ਗੁਣ ਵੀ ਮੈਲਾ ਹੁੰਦਾ। ਰਾਜੋ ਔਰ ਤਮ ਗੁਣ ਦੋਵਾਂ ਦਾ ਤਿਆਗ ਕਰ ਦੇਣਾ, ਸਾਤਵਿਕ ਬਿਰਤੀ ਰੱਖਣੀ, ਇਹ ਬਾਰਵਾਂ ਯਮ। ਇਹਨੂੰ ਭਾਵ ਸ਼ੁੱਧ ਕਹਿੰਦੇ ਨੇ। ਸਾਤਵਿਕ ਬਿਰਤੀ ਰੱਖਣੀ, ਰਜੋ ਗੁਣੀ ਔਰ ਤਮੋ ਗੁਣੀ ਬਿਰਤੀ ਤਿਆਗ ਦੇਣੀ। ਸਾਤਵਿਕ ਬਿਰਤੀ ਕੀ ਹੈ? ਸਾਤਵਿਕ ਭੋਜਨ ਖਾਣਾ, ਸਾਤਵਿਕ ਵਸਤਰ ਪਹਿਨਣੇ, ਜਿਹੜੇ ਵਸਤਰ ਨੇ ਉਹ ਵੀ ਸਾਤਵਿਕ ਹੋਣੇ, ਜਿਹੜੇ ਬੋਲ ਨੇ ਜ਼ੁਬਾਨ ਤੋਂ ਵੀ ਸਾਤਵਿਕ ਹੋਣੇ। ਜਿਹੜੇ ਰਜੋ ਗੁਣੀ ਬੋਲ ਨੇ ਖਾਲਸਾ ਜੀ, ਉਹ ਹੁੰਦੇ ਨੇ ਆਪਣੀ ਵਡਿਆਈ ਦੇ, ਆਪਣੇ ਮੂੰਹੋਂ ਵਡਿਆਈ ਕਰੀ ਜਾਣੀ, ਉਹ ਰਜੋ ਗੁਣੀ ਬੋਲ ਨੇ। ਤਮੋ ਗੁਣੀ ਬੋਲ ਨੇ ਲੋਕਾਂ ਨੂੰ ਗਾਲਾਂ ਕੱਢੀ ਜਾਣੀਆਂ, ਲੋਕਾਂ ਨੂੰ ਮਾੜਾ ਕਹੀ ਜਾਣਾ, ਫਲਾਣਾ ਏਦਾਂ, ਅਮਕਾ ਏਦਾਂ, ਉਹ ਤਮੋ ਗੁਣੀ ਬੋਲ ਨੇ। ਸਾਤਵਿਕ ਬੋਲ ਨੇ ਜਿਨ੍ਹਾਂ ਬੋਲਾਂ ਵਿੱਚ ਸਰਲਤਾ ਤੇ ਸਹਿਜਤਾ ਹੋਵੇ, ਪਰਮੇਸ਼ਰ ਦੀ ਸਿਫਤ ਹੋਵੇ, ਉਹ ਸਾਤਵਿਕ ਬੋਲ ਨੇ। ਏਦਾਂ ਖਾਣਾ ਵੀ ਤਿੰਨ ਤਰ੍ਹਾਂ ਦਾ ਹੈ। ਤਮੋ ਗੁਣੀ ਭੋਜਨ ਹੈ, ਤਾਮਸੀ ਬਿਰਤੀ ਵਾਲਾ, ਰਾਕਸ਼ਾਂ ਵਾਲਾ ਭੋਜਨ, ਸ਼ਰਾਬ ਆਦਿ ਕੇ ਤਮੋ ਗੁਣੀ ਬਿਰਤੀ ਵਾਲੇ ਭੋਜਨ। ਰਾਜੋ ਗੁਣੀ ਭੋਜਨ ਵਧੀਆ ਵਧੀਆ ਚਰਪਰੇ ਪਦਾਰਥ ਖਾਣੇ, ਖੱਟ ਰਸਾਂ ਦੇ ਸਹਿਤ ਪਕਵਾਨ ਖਾਣੇ, ਪਕਵਾਨ ਖਾਣ ਦੀ ਇੱਛਾ ਰੱਖਣੀ, ਉਹ ਰਜੋ ਗੁਣੀ ਭੋਜਨ ਹੈ। ਸਾਤਵਿਕ ਭੋਜਨ ਹੈ, ਖੂਬ ਖਾਣਾ, ਖੀਚੜੀ ਜਾ ਮੈਂ ਅੰਮ੍ਰਿਤ ਲੋਨ, ਸਤੋ ਗੁਣੀ ਦਾਲ ਫੁਲਕਾ ਸਾਦਾ। ਏਦਾਂ ਪਹਿਰਾਵਾ ਵੀ ਗੁਰੂ ਖਾਲਸਾ ਜੀ, ਇੱਕ ਤਮੋ ਗੁਣੀ ਪਹਿਰਾਵਾ ਹੁੰਦਾ, ਤਮੋ ਗੁਣੀ ਪਹਿਰਾਵਾ ਹੁੰਦਾ ਹੈ ਕਿ ਮੈਲਾ ਕੁਚੈਲਾ ਜਿਹਾ ਵਸਤਰ ਪਾਈ ਰੱਖਣਾ, ਕਈ ਕਈ ਦਿਨ ਨਹਾਉਣਾ ਨਾ, ਉਹ ਤਮੋ ਗੁਣੀ ਵਾਲੀ ਬਿਰਤੀ ਹੈ, ਤਾਮਸੀ ਬਿਰਤੀ। ਪਾਣੀ ਨੂੰ ਵੀ ਪਾਣੀ ਦੇਖ ਸਕਾ ਹੀ, ਪਾਣੀ ਤੋਂ ਹੀ ਡਰੀ ਜਾਣਾ। ਰਜੋ ਗੁਣੀ ਕੱਪੜੇ ਵੀ ਨੇ, ਵਧੀਆ ਵਧੀਆ ਹਰ ਵੇਲੇ ਕੱਪੜਿਆਂ ਵਾਲੀ ਬਿਰਤੀ ਰਹਿਣੀ ਮੇਰੀ ਵਧੀਆ। ਸਾਰਿਆਂ ਹੁਣ ਜਿਹੋ ਜਿਹੇ ਕੱਪੜੇ ਮੈਂ ਪਾਏ ਨੂੰ ਦੂਜੇ ਦੇ ਨਹੀਂ ਹੋਣੇ ਚਾਹੀਦੇ। ਜੇ ਦੂਜੇ ਦੇ ਮੇਰੇ ਨਾਲ ਰਲ ਗਏ ਤੇ ਫਿਰ ਮੇਰਾ ਫਿਰ ਉਹਦੇ ਵਿੱਚ ਕੀ ਫਰਕ ਰਹਿ ਗਿਆ? ਸਤੋ ਗੁਣੀ ਭੋਜਨ, ਸਿੱਧੇ ਸਾਧੇ ਵਸਤਰ। ਮਹਾਰਾਜ ਜੀ ਕਹਿੰਦੇ ਇਹੋ ਜਿਹਾ ਪਹਿਨਣਾ ਵੀ ਮਾੜਾ ਹੈ, ਜਿਸ ਪਹਿਨਣ ਦੇ ਨਾਲ ਮਨ ਮੈਂ ਚੱਲੇ ਵਿਕਾਰ, ਜਿਤ ਪੈਦਾ ਤਨ ਪੀੜੀਆ, ਮਨ ਮੈਂ ਚੱਲੇ ਵਿਕਾਰ। ਇਹੋ ਜਿਹਾ ਪਹਿਨਣਾ ਹੀ ਨਹੀਂ ਆਪਾਂ ਵਸਤਰ ਜਿਹਦੇ ਨਾਲ ਮਨ ਚ ਵਿਕਾਰ ਚੱਲਣ। ਸਾਡੇ ਬੱਚੇ ਵੀ ਇਹੋ ਜਿਹੇ ਸ਼ੁੱਧ ਵਸਤਰ, ਸਤੋ ਗੁਣੀ ਵਸਤਰ ਧਾਰਨ ਕਰਨ ਕੇ ਜਦੋਂ ਧਰਮ ਸਥਾਨਾਂ ਤੇ ਆਉਣ, ਤੇ ਉਹਨਾਂ ਨੂੰ ਧਰਮ ਸਥਾਨਾਂ ਤੇ ਆ ਕੇ ਸ਼ਰਮ ਨਾ ਮਹਿਸੂਸ ਕਰਨੀ ਪਵੇ, ਉਹ ਆਪਣੇ ਸਰੀਰ ਦੇ ਅੰਗ ਨਾ ਛੁਪਾਉਂਦੇ ਫਿਰਨ ਧਰਮ ਸਥਾਨਾਂ ਤੇ ਆ ਕੇ। ਸਤੋ ਗੁਣੀ ਵਸਤਰ ਹੋਣ। ਮਸਕੀਨ ਜੀ ਬੜਾ ਸੋਹਣਾ ਬਚਨ ਕਰਦੇ ਸੀ, ਉਹ ਕਹਿੰਦੇ ਭੜਕੀਲੇ ਤੇ ਚਮਕੀਲੇ ਤੇ ਲਚਕੀਲੇ ਵਸਤਰਾਂ ਨੂੰ ਵੇਖ ਕੇ ਕਾਮ ਚੇਤੇ ਆਉਂਦਾ, ਸਿੱਧੇ ਤੇ ਸਰਲ ਵਸਤਰਾਂ ਨੂੰ ਵੇਖ ਕੇ ਰਾਮ ਚੇਤੇ ਆਉਂਦਾ। ਇਸ ਕਰਕੇ ਸਾਡਾ ਜਿਹੜਾ ਪੁਸ਼ਾਕ ਹੈ, ਪਹਿਰਾਵਾ ਹੈ, ਉਹ ਸਾਤਵਿਕ ਹੋਣਾ ਚਾਹੀਦਾ। ਪੱਛਮੀ ਸਭਿਅਤਾ ਦੇ ਪ੍ਰਭਾਵ ਨਾਲ ਸਾਡੀ ਪੁਸ਼ਾਕ ਜਿਹੜੀ ਹੈ ਉਹ ਵੀ ਬਦਲਦੀ ਚਲੀ ਜਾ ਰਹੀ ਹੈ, ਸਾਡਾ ਪਹਿਰਾਵਾ ਬਦਲਦਾ ਚੱਲਿਆ ਜਾ ਰਿਹਾ, ਸਾਡਾ ਖਾਣਾ ਪੀਣਾ ਬਦਲਦਾ ਚੱਲਿਆ ਜਾ ਰਿਹਾ। ਇਸ ਕਰਕੇ ਜਿਹੜਾ ਬਾਰਵਾਂ ਯਮ ਹੈ ਨਾ, ਇਹ ਹੈ ਵੀ ਰਜੋ ਤਮੋ ਗੁਣ ਜਿਹੜਾ ਹੈ ਇਹਦਾ ਤਿਆਗ ਕਰਨਾ, ਔਰ ਇਹਨੂੰ ਭਾਵ ਸ਼ੁੱਧ ਭਾਖ ਹੈ ਅਬਰਾਮ, ਇਹਨੂੰ ਭਾਵ ਸ਼ੁੱਧ ਕਹਿੰਦੇ ਹਨ ਅਬਰਾਮ ਸਿਆਣੇ ਲੋਕ ਜਿਹੜੇ ਨੇ। ਇਹ ਬਾਰਵਾਂ ਯਮ ਹੈ।
ਪਰ ਕੋ ਪੀਰ ਨਾ ਦੇ ਬਚ ਕ੍ਰਮ ਤੇ।
ਔਰ ਖਾਲਸਾ ਜੀ ਫਿਰ ਤੇਰਵਾਂ ਯਮ ਹੈ ਅਹਿੰਸਾ, ਕਿ ਕਿਸੇ ਪਰਾਏ ਨੂੰ ਦੂਜੇ ਨੂੰ ਮਨ ਬਚ ਕਰਮ ਕਰਕੇ ਪੀੜਾ ਨਾ ਦੇਵੇ। ਹਿੰਸਾ ਵੀ ਖਾਲਸਾ ਜੀ ਤਿੰਨ ਤਰ੍ਹਾਂ ਦੀ ਹੁੰਦੀ ਹੈ, ਇੱਕ ਹੁੰਦੀ ਆ ਮਨ ਕਰਕੇ, ਦੂਜੀ ਹੁੰਦੀ ਆ ਬਚਨਾ ਕਰਕੇ, ਤੀਜੀ ਹੁੰਦੀ ਆ ਸਰੀਰ ਕਰਕੇ। ਸਾਡੇ ਦੇਸ਼ ਦੇ ਕਈ ਲੋਕ ਇਹ ਨਾਰਾ ਲਾਉਂਦੇ ਨੇ ਅਹਿੰਸੋ ਪਰਮ ਧਰਮ, ਪਰ ਅਹਿੰਸੋ ਪਰਮ ਧਰਮ ਤਾਂ ਕਹਿੰਦੇ ਨੇ ਵੀ ਕਹਿੰਦੇ ਜੀ ਅਸੀਂ ਕਿਸੇ ਨੂੰ ਮਾਰਦੇ ਨੀ, ਅਸੀਂ ਹਥਿਆਰ ਨਹੀਂ ਰੱਖਿਆ, ਪਰ ਉਹਦਾ ਜ਼ੁਬਾਨ ਨਾਲ ਇੰਨੇ ਭੈੜੇ ਬੋਲ ਬੋਲਦੇ ਨੇ ਵੀ ਸੀਨਾ ਪਾੜ ਕੇ ਰੱਖ ਦੇਣ, ਉਹ ਕਾਹਦੀ ਅਹਿੰਸਾ ਹੋਈ ਵੀ ਸਰੀਰ ਕਰਕੇ ਨਾ ਮਾਰਿਆ, ਮੂੰਹ ਤੋਂ ਇਹੋ ਜਿਹਾ ਬੋਲ ਬੋਲ ਦਿੱਤਾ ਵੀ ਅਗਲਾ ਮਰਨ ਵਾਸਤੇ ਮਜਬੂਰ ਹੋ ਜਾਏ, ਇਹ ਵੀ ਤਾਂ ਹਿੰਸਾ ਹੀ ਹੈ, ਇਹਨੂੰ ਵੀ ਤਾਂ ਹਿੰਸਾ ਹੀ ਕਹਿੰਦੇ ਨੇ। ਹਿੰਸਾ ਅਹਿੰਸਾਵਾਦੀ ਉਹ ਹੈ ਜਿਹੜਾ ਨਾ ਤਾਂ ਸਰੀਰ ਕਰਕੇ ਕਿਸੇ ਨੂੰ ਮਾਰੇ, ਨਾ ਬਚਨ ਕਰਕੇ ਕਿਸੇ ਨੂੰ ਮਾੜਾ ਕਵੇ, ਤੇ ਨਾ ਹੀ ਮਨ ਕਰਕੇ ਕਿਸੇ ਦਾ ਬੁਰਾ ਚਿਪਵੇ। ਤਿੰਨ ਪ੍ਰਕਾਰ ਦੀ ਹਿੰਸਾ ਹੈ, ਮਨ ਕਰਕੇ ਕਿਸੇ ਲਈ ਬੁਰਾ ਨਹੀਂ ਚਿਤਵਣਾ, ਕਿਸੇ ਲਈ ਮਾੜਾ ਨਹੀਂ ਸੋਚਣਾ, ਪਰ ਕਾ ਬੁਰਾ ਨਾ ਰੱਖੋ ਚੀਤ, ਆਪਣੇ ਚਿੱਤ ਵਿੱਚ ਕਿਸੇ ਦੂਜੇ ਦਾ ਬੁਰਾ ਨਹੀਂ ਰੱਖਣਾ, ਇਹ ਮਨ ਦੀ ਅਹਿੰਸਾ ਹੈ। ਜ਼ੁਬਾਨ ਤੋਂ ਕਿਸੇ ਨੂੰ ਮਾੜਾ ਨਹੀਂ ਬੋਲਣਾ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹੋ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲਾ ਕੌੜਾ, ਉਹ ਕਦੇ ਕੌੜਾ ਨਹੀਂ ਬੋਲਦਾ, ਜ਼ੁਬਾਨ ਤੋਂ ਕਿਸੇ ਨੂੰ ਮਾੜਾ ਨਾ ਕਹੇ। ਇਹ ਗੁਰੂ ਖਾਲਸਾ ਜੀ ਜ਼ੁਬਾਨ ਦੀ ਅਹਿੰਸਾ ਹੈ, ਸਰੀਰ ਕਰਕੇ ਕਿਸੇ ਨੂੰ ਨਾ ਮਾਰਨਾ, ਇਹ ਖਾਲਸਾ ਜੀ ਤਨ ਦੀ ਅਹਿੰਸਾ ਹੈ। ਏਦਾਂ ਇਹਨਾਂ ਤਿੰਨ ਪ੍ਰਕਾਰ ਦੀਆਂ ਅਹਿੰਸਾਵਾਂ ਤੋਂ ਜਿਹੜਾ ਬਚ ਜੇ ਉਹ ਹੈ ਤੇਰਵਾਂ ਜਾਂ ਮੈਨੂੰ ਕਹਿੰਦੇ ਨੇ ਅਹਿੰਸਾ। ਖਾਲਸੇ ਨੂੰ ਲੋਕ ਹਿੰਸਕ ਕਹਿੰਦੇ ਨੇ, ਕਹਿੰਦੇ ਜੀ ਵੇਖੋ ਕਿਰਪਾਨਾ ਚੁੱਕੀ ਫਿਰਦੇ ਨੇ, ਹਥਿਆਰ ਚੁੱਕੀ ਫਿਰਦੇ ਨੇ। ਖਾਲਸਾ ਜੀ ਇੱਕ ਗੱਲ ਚੇਤੇ ਰੱਖਿਓ, ਜੇ ਖਾਲਸੇ ਜੇ ਅਹਿੰਸਾਵਾਦੀ ਕੋਈ ਨਹੀਂ, ਖਾਲਸਾ ਸਭ ਤੋਂ ਵੱਡਾ ਅਹਿੰਸਾਵਾਦੀ ਹੈ। ਕਿਵੇਂ? ਹਿੰਸਕ ਉਹ ਸੀ ਅਬਦਾਲੀ ਨਾਦਰ ਜਿਹੜੇ ਹਿੰਦੁਸਤਾਨ ਤੇ ਚੜ੍ਹ ਕੇ ਆਏ, 80,000 ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਪਕੜ ਕੇ ਗੁਲਾਮ ਬਣਾ ਕੇ, ਉਹਨਾਂ ਦੀਆਂ ਪੰਡਾਂ ਦੀਆਂ ਪੰਡਾਂ ਬੰਨ ਕੇ ਖੋਹ ਕੇ ਹਿੰਦੁਸਤਾਨ ਤੋਂ ਲਿਜਾ ਕੇ ਗਜਨਬੀ ਦੇ ਬਾਜ਼ਾਰਾਂ ਚ ਵੇਚਣ ਲਈ ਜਾ ਰਹੇ ਸਨ, ਉਹ ਹਿੰਸਕ ਸੀ। ਤੇ ਉਹਨਾਂ ਨੂੰ ਰੋਕ ਕੇ ਉਹਨਾਂ ਹਜ਼ਾਰਾਂ ਤੇ ਲੱਖਾਂ ਦੀ ਗਿਣਤੀ ਦੀਆਂ ਉਹਨਾਂ ਬਹੁ ਬੇਟੀਆਂ ਨੂੰ ਉਹਨਾਂ ਦੀ ਗ੍ਰਿਫ਼ਤਾਰ ਤੋਂ ਗ੍ਰਿਫ਼ਤ ਚੋਂ ਛੁਡਾ ਕੇ ਘਰੋ ਘਰੀ ਪਹੁੰਚਾ ਕੇ ਆਉਣ ਵਾਲਾ ਅਹਿੰਸਾਵਾਦੀ ਹੈ ਜਾਂ ਜਿਹੜੇ ਉਹ ਅਹਿੰਸਾਵਾਦੀ ਸਨ, ਹਿੰਸਕ ਸਨ ਜਿਹੜੇ ਚੜ੍ਹ ਕੇ ਆਏ? ਫਿਰ ਖਾਲਸਾ ਅਹਿੰਸਾਵਾਦੀ ਹੈ ਨਾ, ਉਹਨਾਂ ਨੂੰ ਰੋਕ ਰਿਹਾ। ਖਾਲਸੇ ਨੇ ਸ਼ਸਤਰ ਚੁੱਕੇ ਨੇ ਹਿੰਸਾ ਕਰਨ ਵਾਸਤੇ ਨਹੀਂ, ਖਾਲਸੇ ਦੀ ਕਿਰਪਾਨ, ਕਿਰਪਾਨ ਹੈ ਇਹਦੇ ਚ ਕਿਰਪਾ ਵਰਤਦੀ ਹੈ, ਇਹ ਜ਼ੁਲਮ ਤੇ ਜ਼ਾਲਮ ਦੇ ਬਰਖਿਲਾਫ਼ ਉੱਠਦੀ ਹੈ, ਨਾ ਕਿ ਕਿਸੇ ਦਾ ਕਤਲ ਕਰਨ ਵਾਸਤੇ। ਇਹ ਜ਼ੁਲਮ ਤੇ ਜ਼ਾਲਮ ਦੇ ਬਰਖਿਲਾਫ਼ ਉੱਠਦੀ ਹੈ, ਇਸ ਕਰਕੇ ਅਸੀਂ ਸ਼ਸਤਰਧਾਰੀ ਵੀ ਹਾਂ, ਪਰ ਸ਼ਸਤਰਧਾਰੀ ਨਾਲ ਅਹਿੰਸਾਵਾਦੀ ਵੀ ਹਾਂ ਅਸੀਂ। ਅਸੀਂ ਕਿਸੇ ਤੇ ਪਹਿਲ ਨਹੀਂ ਕਰਦੇ, ਪਰ ਜੇ ਕੋਈ ਜ਼ੁਲਮ ਕਰਨ ਆਵੇ ਤੇ ਫਿਰ ਆਪਣੀ ਸਵੈ ਆਤਮ ਦੀ ਰੱਖਿਆ ਤਾਂ ਜਾਨਵਰ ਵੀ ਕਰਦੇ ਨੇ, ਪਸ਼ੂ ਵੀ ਤਾਂ ਆਪਣਾ ਆਪ ਬਚਾਉਂਦੇ ਹੀ ਨੇ ਨਾ। ਤੇ ਫਿਰ ਖਾਲਸਾ ਨੂੰ ਤਾਂ ਸਤਿਗੁਰਾਂ ਨੇ ਸ਼ਸਤਰਧਾਰੀ ਬਣਾਇਆ, ਫਿਰ ਆਪਣੀ ਸਵੈ ਆਤਮ ਰੱਖਿਆ ਵਾਸਤੇ ਲੜਨ ਵਾਲੇ ਨੂੰ ਹਿੰਸਕ ਨਹੀਂ ਕਹਿ ਸਕਦੇ। ਇਸ ਕਰਕੇ ਭਾਈ ਜਿਹੜਾ ਤੇਰਵਾਂ ਯਮ ਹੈ ਉਹ ਅਹਿੰਸਾ ਹੈ।
ਨਾਮ ਅਹਿੰਸਾ ਲਖ ਸੁਖ ਧਾਮ,
ਘਰ ਹੈ ਅਹਿੰਸਾ, ਇਹ ਅਹਿੰਸਾ ਬਿਰਤੀ ਰੱਖਣੀ।
ਬ੍ਰਹਮਚਰਜ ਸੋ ਅਸ਼ਟ ਪ੍ਰਕਾਰਨ,
ਖਾਲਸਾ ਜੀ ਫੇਰ ਚੌਦਵਾਂ ਯਮ ਹੈ ਬ੍ਰਹਮਚਰਜ, ਚੌਦਵਾਂ ਯਮ ਹੈ, 15 ਪ੍ਰਕਾਰ ਦੇ ਯਮ ਨੇ ਨਾ, ਚੌਦਵਾਂ ਹੈ ਬ੍ਰਹਮਚਰਜ। ਜਿਹੜਾ ਬ੍ਰਹਮਚਰਜ ਹੈ ਖਾਲਸਾ ਜੀ ਉਹ ਵੀ ਫਿਰ 8 ਪ੍ਰਕਾਰ ਦਾ ਹੈ। ਅੱਗੇ ਕਾਮ ਜਿਹੜਾ ਹੈ ਨਾ, 8 ਪ੍ਰਕਾਰ ਦੇ ਕਾਮ ਤੇ ਫਤਿਹ ਪ੍ਰਾਪਤ ਕਰ ਲੈਣ ਨੂੰ ਬ੍ਰਹਮਚਰਜ ਕਹਿੰਦੇ ਨੇ। ਆਮ ਕਰਕੇ ਕੇਂਦਰੀ ਤੇ ਕਾਬੂ ਕਰਕੇ ਕਹਿੰਦੇ ਜੀ ਅਸੀਂ ਬ੍ਰਹਮਚਰਜੀ ਹਾਂ, ਅਸੀਂ ਬ੍ਰਹਮਚਰਜ ਪਾਲਿਆ। ਪਰ ਮਹਾਰਾਜ ਜੀ ਕਹਿੰਦੇ ਇੱਥੇ ਭਾਈ ਦਇਆ ਸਿੰਘ ਜੀ, ਜਿਹੜਾ 8 ਪ੍ਰਕਾਰ ਦੇ ਕਾਮ ਤੇ ਫਤਿਹ ਪਾ ਲਵੇ ਉਹਨੂੰ ਕਹਿੰਦੇ ਨੇ ਬ੍ਰਹਮਚਰਜ। ਉਹ ਚੌਦਵਾਂ ਜਮ, ਉਹ 8 ਪ੍ਰਕਾਰ ਦਾ ਕਾਮ ਕਿਹੜਾ ਹੁਣ ਦੱਸਦੇ ਹਨ।
ਮੈਥਨ ਤਿਆਗਣ ਹੈ ਨਿਸ਼ਕਾਮ,
8 ਪ੍ਰਕਾਰ ਦਾ ਜਿਹੜਾ ਉਹ ਕਾਮ ਹੈ ਉਹਨੂੰ ਤਿਆਗ ਦੇਣਾ, ਕਾਮ ਤੋਂ ਰਹਿਤ ਹੋ ਜਾਣ ਦਾ ਨਾਮ, ਨਿਸ਼ਕਾਮ ਹੋ ਜਾਣ ਦਾ ਨਾਮ ਬ੍ਰਹਮਚਾਰਜ ਬ੍ਰਹਮਚਰਜ ਹੈ।
ਸਿਮਰਨ ਸ਼ਰਮਣ ਕੇਲ ਅਰ ਦੇਖਣ,
8 ਪ੍ਰਕਾਰ ਦਾ ਕਾਮ ਕਿਹੜਾ? ਮਨ ਦੇ ਵਿੱਚ ਇਸਤਰੀ ਦਾ ਸਿਮਰਨ ਕਰੀ ਜਾਣਾ, ਸੋਚੀ ਜਾਣਾ ਇਸਤਰੀ ਬਾਰੇ ਜਾਂ ਇਸਤਰੀ ਮਰਦ ਬਾਰੇ ਸੋਚੀ ਜਾਵੇ, ਸਿਮਰਨ ਕਰੀ ਜਾਣਾ, ਉਹਨੂੰ ਯਾਦ ਕਰੀ ਜਾਣਾ, ਇਸਤਰੀ ਦਾ ਰੂਪ ਚਿੱਤ ਵੀ ਜਾਣਾ। ਦੂਸਰਾ ਹੈ ਸਰਵਣ, ਉਹਦੀਆਂ ਗੱਲਾਂ ਸੁਣੀ ਜਾਣੀਆਂ, ਮਿੱਠੀਆਂ ਮਿੱਠੀਆਂ ਗੱਲਾਂ ਸੁਣੀ ਜਾਣੀਆਂ, ਜਿਹੜੀਆਂ ਕਾਮ ਕ੍ਰੀੜਾ ਵਾਲੀਆਂ ਹੋਣ, ਵਿਭਚਾਰੀ ਗੱਲਾਂ ਹੋਣ, ਉਹ ਇਸਤਰੀ ਕੋਲ ਬਹਿ ਕੇ ਉਹਨਾਂ ਦੀਆਂ ਗੱਲਾਂ ਸੁਣੀ ਜਾਣੀਆਂ, ਇਹ ਦੂਸਰਾ ਕਾਮ ਹੈ। ਤੀਸਰਾ ਹੈ ਕੇਲ, ਕੇਲਾਂ ਕਰਨੀਆਂ, ਖੇਡਾਂ ਮਚਾਉਣੀਆਂ। ਕਹਿੰਦੇ ਇਸ ਪ੍ਰਕਾਰ ਦੇ ਨਾਲ ਹਾਸ ਮਖੌਲ ਕਰਨੇ, ਇਸਤਰੀਆਂ ਦੇ ਨਾਲ ਬਹਿ ਕੇ, ਉਹ ਕੇਲ ਕਰਨ ਦਾ ਨਾਮ ਹੈ।
ਗੋਏ ਭਾਖੈ ਸੰਕਲਪ ਸੁਕੀਨ,
ਇਸਤਰੀ ਨੂੰ ਵੇਖੀ ਜਾਣਾ, ਨੇਤਰਾ ਰਾਹੀਂ ਬਿੰਦ ਚੱਲਿਆ ਜਾਂਦਾ, ਇਹ ਚੌਥਾ ਕਾਮ ਹੈ। ਅੱਠ ਪ੍ਰਕਾਰ ਦਾ ਕਾਮ ਹੈ ਨਾ, ਚੌਥਾ ਇਹ ਹੈ ਕਿ ਇਸਤਰੀ ਵੇਖ ਕੇ ਮਨ ਦੇ ਵਿੱਚ ਵਿਭਚਾਰ ਦੀ ਬਿਰਤੀ ਰੱਖਣੀ। ਜਦੋਂ ਮਨ ਮੈਲਾ ਹੋ ਜੇ ਕਿਸੇ ਇਸਤਰੀ ਨੂੰ ਵੇਖ ਕੇ ਜਾਂ ਪੁਰਖ ਨੂੰ ਵੇਖ ਕੇ ਇਸਤਰੀ ਦਾ ਮਨ ਮੈਲਾ ਹੋ ਜੇ, ਇਹ ਵੀ ਇੱਕ ਪ੍ਰਕਾਰ ਦਾ ਕੰਮ ਹੈ। ਗੋਹੇ ਭਾਖਣ, ਇਕਾਂਤ ਵਿੱਚ ਬਹਿ ਕੇ, ਕੱਲਿਆਂ ਬਹਿ ਕੇ ਕਿਸੇ ਇਸਤਰੀ ਨਾਲ ਗੁਪਤ ਰੂਪ ਵਿੱਚ ਗੱਲਾਂ ਕਰਨੀਆਂ, ਇਹ ਵੀ ਖਾਲਸਾ ਜੀ ਇੱਕ ਪ੍ਰਕਾਰ ਦਾ ਕਾਮ ਹੈ। ਸੰਕਲਪ ਸੁਕੀਨ, ਛੇਵਾਂ ਕਾਮ ਇਹ ਆ ਮਨ ਦੇ ਵਿੱਚ ਸੰਕਲਪ ਕਰ ਲੈਣਾ ਕਿ ਮੈਂ ਫਲਾਣੀ ਦਾ ਥਾਂ ਤੇ ਫਲਾਣੀ ਜਗ੍ਹਾ ਤੇ ਜਾ ਕੇ ਫਲਾਣੀ ਇਸਤਰੀ ਨੂੰ ਜਾ ਕੇ ਮਿਲਣਾ ਜਾਂ ਫਲਾਣੇ ਪੁਰਖ ਨੂੰ ਜਾ ਕੇ, ਅਮਾ ਪੁਰਖ ਨੂੰ ਜਾ ਕੇ ਮਿਲਣਾ ਹੈ, ਇਹ ਛੇਵਾਂ ਕਾਮ ਹੈ।
ਅਦਵਸਾਇੰਗ ਕਿਰਿਆ ਨਿਵਰਤੇ,
ਅਦਵਸਾਇੰਗ ਦਾ ਮਤਲਬ ਹੈ ਕਿ ਸਰੀਰਕ ਤੌਰ ਦੇ ਉੱਤੇ ਸੰਬੰਧ ਕਾਇਮ ਕਰ ਲੈਣੇ, ਇਹ ਸੱਤਵਾਂ ਕਾਮ ਹੈ। ਸਰੀਰਕ ਤੌਰ ਤੇ ਸੰਬੰਧ ਕਾਇਮ ਕਰ ਲੈਣਾ, ਉਸ ਕਿਰਿਆ ਦੇ ਵਿੱਚ ਚਲਿਆ ਜਾਣਾ, ਕਿਰਿਆ
ਨਿਵਰਤਾ।
ਅਦਵਸਾਇੰਗ ਦਾ ਮਤਲਬ ਹੈ ਕਿ ਉਸ ਅਵਸਥਾ ਵਿੱਚ ਚਲਿਆ ਜਾਣਾ, ਕਾਮ ਕ੍ਰੀਡਾ ਦੀ ਹਾਲਤ ਵਿੱਚ ਚਲੇ ਜਾਣਾ, ਮੈਥਨ ਸਮੇਂ ਭੋਗ ਸਮੇਂ ਦੀ ਬਿਰਤੀ ਬਣ ਜਾਣੀ, ਫਿਰ ਬਿੰਦ ਦਾ ਤਿਆਗ ਹੋ ਜਾਣਾ, ਉਹਨੂੰ ਕਹਿੰਦੇ ਨੇ ਖਾਲਸਾ ਜੀ ਅੱਠ ਪ੍ਰਕਾਰ ਦਾ ਕਾਮ ਹੈ। ਅਸ਼ਟਾਂਗ ਮੈਥਨ, ਅਸ਼ਟਾਂਗ ਮਹੀਨ, ਜਿਹੜਾ ਇਸ ਅੱਠ ਪ੍ਰਕਾਰ ਦੇ ਕਾਮ ਤੇ ਜਿੱਤ ਪ੍ਰਾਪਤ ਕਰ ਲਏ, ਉਹਨੂੰ ਕਹਿੰਦੇ ਨੇ ਬ੍ਰਹਮਚਰਜ, ਇਹ ਚੌਥਾ ਯਮ ਹੈ। ਉਹਨੂੰ ਕਹਿੰਦੇ ਨੇ ਬ੍ਰਹਮਚਰਜ ਦੀ ਪਾਲਣਾ ਇਹਨੇ ਕੀਤੀ ਜਿਹਨੇ ਅੱਠਾਂ ਦੇ ਉੱਤੇ ਫਤਿਹ ਪ੍ਰਾਪਤ ਕਰ ਲਈ, ਅੱਠ ਪ੍ਰਕਾਰ ਦੇ ਕਾਮ ਦੇ ਉੱਤੇ ਫਤਿਹ ਪ੍ਰਾਪਤ ਕਰ ਲਈ, ਅੱਠਾਂ ਨੂੰ ਹੀ ਜਿੱਤ ਲਿਆ ਖਾਲਸਾ ਜੀ, ਉਹਨੂੰ ਗੁਰੂ ਖਾਲਸਾ ਜੀ ਬ੍ਰਹਮਚਰਜ ਦਾ ਧਾਰਨੀ ਕਹਿੰਦੇ ਨੇ, ਉਹ ਪੂਰਨ ਬ੍ਰਹਮਚਰਜ ਹੈ।
ਜਨਮ ਰੋਗ ਦੁੱਖ ਤਤਾ ਜਰਾ ਦੁੱਖ,
ਫਿਰ ਖਾਲਸਾ ਜੀ ਪੰਦਰਵਾਂ ਯਮ ਹੈ ਕਿ ਜਿਵੇਂ ਜਨਮ ਤੋਂ ਕੋਈ ਰੋਗ ਲੱਗ ਜਾਣਾ, ਜ਼ਰਾ ਦਾ ਰੋਗ ਲੱਗ ਜਾਣਾ,
ਰੈਕੋ ਚਿਤਵਨ ਸਿਮਰਤ ਚੀਨ,
ਜਨਮ ਦਾ ਡਰ, ਕੋਈ ਰੋਗ ਹੋਣਾ ਤੇ ਜਾਂ ਫਿਰ ਬੁਢੇਪੇ ਦਾ ਦੁੱਖ, ਇਹਨਾਂ ਨੂੰ ਆਪਣੇ ਮਨ ਦੇ ਵਿੱਚ ਚਿਤ ਵੀ ਜਾਣਾ, ਇਹਨਾਂ ਦਾ ਆਪਣੇ ਮਨ ਵਿੱਚ ਡਰ ਰੱਖਣਾ।
ਮਨ ਤਨ ਪ੍ਰਾਣ ਰਖੀ ਕਨ ਦੁੱਖ ਤੇ,
ਆਪਣੇ ਮਨ ਤੇ ਤਨ ਤੇ ਪ੍ਰਾਣਾਂ ਨੂੰ ਇਹਨਾਂ ਰਖੀਆਂ ਦੇ ਦੁੱਖ ਤੋਂ,
ਨਿਸ਼ਚਲ ਰਹਿ ਸੋ ਤ੍ਰਿਤ ਪਰਬੀਨ।
ਇਹ ਪੰਦਰਵਾਂ ਯਮ ਹੈ, ਇਹਨੂੰ ਕਹਿੰਦੇ ਨੇ ਤ੍ਰਿਤ, ਤ੍ਰਿਤ ਦਾ ਮਤਲਬ ਹੈ ਧੀਰਜ ਰੱਖਣਾ। ਇਹ ਪੰਦਰਵਾਂ ਯਮ ਹੈ ਕਿ ਜਦੋਂ ਕੋਈ ਰੋਗ ਲੱਗ ਜਾਣਾ, ਉਹਦਾ ਨਾ ਮਨ ਚ ਡਰ ਰੱਖਣਾ, ਕੋਈ ਇਹ ਸਮਝਣਾ ਵੀ ਪਰਾਲਬਧ ਹੈ, ਬੁਢੇਪੇ ਦਾ ਨਾ ਮਨ ਦੇ ਵਿੱਚ ਡਰੀ ਜਾਣਾ, ਹਾਏ ਮੈਂ ਕਿਤੇ ਬੁੱਢਾ ਨਾ ਹੋ ਜਾਣ, ਕਈ ਏਦਾਂ ਹੀ ਡਰੀ ਜਾਂਦੇ ਨੇ, ਹਾਏ ਕਿਤੇ ਮੇਰੇ ਕੇਸ ਹੀ ਨਾ ਚਿੱਟੇ ਹੋ ਜਾਣ, ਉਹਦੇ ਵਾਸਤੇ ਨੌਂ ਹੀ ਘਸੀ ਜਾਣਗੇ, ਬੈਠੇ ਕਥਾ ਕੀਰਤਨ ਸੁਣਦਿਆਂ ਵੀ ਚਲੋ ਨੌਂ ਘਸਣ ਨਾਲ, ਕਿਸੇ ਯੋਗੀ ਨੇ ਦੱਸ ਦਿੱਤਾ, ਕਿਸੇ ਬਾਬੇ ਨੇ ਵੀ ਤੁਸੀਂ ਨੌਂ ਘਸਾਈ ਜਾਓ ਤੇ ਕੇਸ ਜਿਹੜੇ ਨੇ ਚਿੱਟੇ ਨਹੀਂ ਹੋਣ ਲੱਗੇ, ਇਹ ਤਾਂ ਹੋਣੇ ਹੀ ਨੇ, ਜਦੋਂ ਹੋਣੇ ਨੇ ਹੋ ਹੀ ਜਾਣੇ ਨੇ, ਕੌਣ ਰੋਕੇਗਾ। ਇਸ ਕਰਕੇ ਇਹ ਡਰ ਹੀ ਨਾ ਰੱਖਣਾ ਮਨ ਧੀਰਜ, ਹਾਂ ਜੋ ਆਉਣਾ ਹੈ ਬੁਢੇਪਾ ਉਹ ਵੀ ਆਉਣਾ ਹੀ ਆਉਣਾ ਹੈ, ਉਹਨੂੰ ਵੀ ਆਪਾਂ ਰੋਕ ਨਹੀਂ ਸਕਦੇ, ਜੋ ਹੋਣਾ ਹੀ ਹੈ ਜਿਹਨੂੰ ਆਪਾਂ ਰੋਕ ਹੀ ਨਹੀਂ ਸਕਦੇ, ਉਹਦੇ ਵਾਸਤੇ ਆਪਣੇ ਮਨ ਚ ਪਰੇਸ਼ਾਨੀ ਕਾਹਦੀ ਰੱਖਣੀ, ਉਹਦੇ ਵਾਸਤੇ ਆਪਣੇ ਮਨ ਦੇ ਵਿੱਚ ਪਹਿਲਾਂ ਹੀ ਡਰ ਰੱਖੀ ਜਾਣਾ, ਭੈ ਰੱਖੀ ਜਾਣਾ। ਇਸ ਕਰਕੇ ਮਹਾਰਾਜ ਸੱਚੀ ਪਾਤਸ਼ਾਹ ਕਹਿੰਦੇ ਇਹ ਜਿਹੜਾ ਡਰ ਹੈ, ਭਾਈ ਦਇਆ ਸਿੰਘ ਜੀ ਕਹਿੰਦੇ ਇਹਦੇ ਨਾਲ ਉਹ ਆਪਣੀ ਬਿਰਤੀ ਨੂੰ ਨਿਸ਼ਚਲ ਕਰਕੇ ਰੱਖਣਾ, ਇਹ ਤ੍ਰਿਤ, ਇਹਨੂੰ ਕਹਿੰਦੇ ਨੇ ਪੰਦਰਵਾਂ ਯਮ, ਪੰਦਰਾਂ ਪ੍ਰਕਾਰ ਦਾ ਯਮ ਇੱਥੇ ਪੂਰਾ ਹੋਇਆ।
ਯਮ ਦਸ ਪੰਜ ਕਹਿ ਇੱਕ ਅੰਗ,
ਖਾਲਸਾ ਜੀ ਜਿਹੜੇ ਪੰਜ ਤੇ ਦਸ ਪੰਦਰਾਂ ਯਮ ਕਹੇ ਨੇ ਨਾ, ਇਹ ਦਰਅਸਲ ਇੱਕ ਅੰਗ ਹੈ, ਯੋਗ ਦੇ ਅੱਠ ਅੰਗ ਨੇ ਨਾ, ਪਹਿਲਾ ਅੰਗ ਜਿਹੜਾ ਯੋਗ ਦਾ ਉਹ ਹੈ ਯਮ, ਜਿਹੜੇ 15 ਪ੍ਰਕਾਰ ਦਾ ਯਮ ਦੱਸਿਆ। ਦਰਅਸਲ ਇਹ 15 ਯਮ ਇੱਕ ਹੀ ਨੇ, ਇੱਕ ਅੰਗ ਹੈ ਯੋਗ ਦਾ।
ਦੂਸਰਾ ਅੰਗ ਨੇਮ ਅੱਠ ਸਾਤ।
ਖਾਲਸਾ ਜੀ, ਜਿਹੜਾ ਦੂਸਰਾ ਅੰਗ ਹੈ ਯੋਗ ਦਾ ਉਹ ਹੈ ਨੇਮ, ਜਿਹੜਾ ਦੂਸਰਾ ਅੰਗ ਹੈ ਉਹ ਹੈ ਨੇਮ। ਉਹ ਵੀ ਅੱਗੇ 15 ਪ੍ਰਕਾਰ ਦਾ, ਯਮ ਵੀ 15 ਪ੍ਰਕਾਰ ਦਾ ਪਿੱਛੇ ਹੋ ਗਿਆ। ਦੂਸਰਾ ਅੰਗ ਹੈ ਯੋਗ ਦਾ 8 ਅੰਗਾਂ ਦੇ ਵਿੱਚੋਂ ਨੇਮ, ਉਹ ਵੀ ਅੱਗੇ ਖਾਲਸਾ ਜੀ 15 ਪ੍ਰਕਾਰ ਦਾ। 8-7 ਦਾ ਮਤਲਬ 8 ਤੇ 7 15, ਉਹ ਵੀ ਅੱਗੇ 15 ਤਰ੍ਹਾਂ ਦਾ। ਉਹ 15 ਪ੍ਰਕਾਰ ਦਾ ਜਿਹੜਾ ਨੇਮ ਹੈ ਉਹ ਅੱਗੇ ਕਥਾ ਚੱਲ ਰਹੀ ਹੈ।